And now, news takeaway.
ਕਨੈਕਟ ਐਫ ਐਮ 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਮੈਂ ਇੱਕ ਵਾਰ ਫਿਰ ਦੱਸਦਾ ਜੀ, ਵਾਸੂ ਕੁਮਾਰ ਜੀ ਅੱਜ ਮਾਰਨਿੰਗ ਸੈਗਮੈਂਟ ਵਾਸਤੇ ਕਿਸੇ ਨਿੱਜੀ ਰੁਝੇਵੇਂ ਕਰਕੇ ਛੁੱਟੀ 'ਤੇ ਨੇ, ਪਰ ਸ਼ਾਮ ਵਾਲਾ ਸ਼ੋਅ ਜ਼ਰੂਰ ਕਰਨਗੇ ਅਤੇ ਖਬਰਾਂ ਦਾ ਸਿਲਸਿਲਾ ਆਪਾਂ ਅੱਗੇ ਵਧਾਉਂਦੇ ਰਹਿੰਦੇ ਹਾਂ। ਅੱਛਾ, ਨਾਲ ਇੱਕ ਗੱਲ ਜ਼ਰੂਰ ਦੱਸਿਓ ਇਸ ਤੋਂ ਪਹਿਲਾਂ ਕਿ ਮੈਂ ਖਬਰਾਂ ਵਾਲਾ ਸਿਲਸਿਲਾ ਸ਼ੁਰੂ ਕਰਾਂ। ਸ਼ੁੱਕਰਵਾਰ ਨੂੰ ਜਦੋਂ ਨਿਊਜ਼ ਟੇਕ ਅਵੇ ਸੈਗਮੈਂਟ ਕਰਦੇ ਸੀ, ਉਦੋਂ ਅਚਨਚੇਤ ਗੱਲਾਂ ਦੇ ਵਿੱਚੋਂ ਗੱਲ ਨਿਕਲਦੀ ਕੇਸਰ ਕਲਾਕੰਦ ਤੱਕ ਗੱਲ ਜਾ ਪਹੁੰਚੀ ਸੀ ਅਤੇ ਉਦੋਂ ਉਸ ਡਿਸਕਸ਼ਨ ਦੇ ਵਿੱਚ ਇੱਕ ਗੱਲ ਇਹ ਸਾਹਮਣੇ ਆਈ ਸੀ ਵੀ ਸਰੀ ਦੇ ਵਿੱਚ ਇੱਕ ਦੁਕਾਨ ਆ ਜਿੱਥੇ ਕਿ ਕੇਸਰ ਕਲਾਕੰਦ ਬੜਾ ਸਵਾਦਿਸ਼ਟ ਮਿਲਦਾ ਹੈ, ਅਤੇ ਫਿਰ ਅਸੀਂ ਔਨ ਏਅਰ ਦਾ ਨਾਮ ਨਹੀਂ ਸੀ ਦੱਸਣਾ ਚਾਹੁੰਦੇ ਫੋਰ ਓਬਵੀਅਸ ਰੀਜ਼ਨਸ, ਪਰ ਤੁਹਾਡੇ ਮੈਸੇਜ ਬੜੇ ਆਏ ਵਟਸਐਪ 'ਤੇ ਕਿ ਦੱਸੋ ਹੈ ਦੁਕਾਨ ਕਿਹੜੀ, ਅਤੇ ਮੈਂ ਮਜ਼ਾਕ ਨਹੀਂ ਕਰ ਰਿਹਾ, ਸੱਚੀ ਅਸੀਂ ਤਕਰੀਬਨ 125 ਤੋਂ 150 ਮੈਸੇਜਿਸ ਦਾ ਜਵਾਬ ਦਿੱਤਾ ਉਸ ਦਿਨ। ਕੁਝ ਮੈਸੇਜਿਸ ਮੈਨੂੰ ਲੱਗਦਾ ਸਾਡੇ ਤੋਂ ਖੁੰਝ ਵੀ ਨਾ ਗਏ ਹੋਣ, ਪਰ 125 ਤੋਂ 150 ਮੈਸੇਜ ਤਾਂ ਆਪ ਜਵਾਬ ਦਿੱਤਾ ਕਿ ਜੀ ਉਹ ਕਿਹੜੀ ਦੁਕਾਨ ਆ, ਕੌਣ ਕੌਣ ਜਾ ਕੇ ਲੈ ਕੇ ਆਇਆ ਉੱਥੋਂ ਕੇਸਰ ਕਲਾਕੰਦ, ਅਤੇ ਕਿਹਨੇ ਕਿਹਨੇ ਜਾ ਕੇ ਦੱਸਿਆ ਵੀ ਭਾਈ ਕਨੈਕਟ ਐਫ ਐਮ 'ਤੇ ਅੱਜ ਔਰਗੈਨਿਕਲੀ ਤੁਹਾਡੀ ਕੇਸਰ ਕਲਾਕੰਦ ਦੀ ਗੱਲਬਾਤ ਸ਼ੁਰੂ ਹੋ ਗਈ ਸੀ, ਉਹ ਵੀ ਮੈਸੇਜ ਕਰਕੇ ਜ਼ਰੂਰ ਦੱਸਿਓ। 6048070915 ਸਾਡਾ ਵਟਸਐਪ ਦਾ ਨੰਬਰ ਹੈ, 6048070915। ਬਾਕੀ ਜੇ ਕੋਈ ਵੀ ਹੋਰ ਗੱਲਬਾਤ ਤੁਸੀਂ ਸੁਣਦੇ ਹੋ ਉਹਦੇ ਬਾਰੇ, ਕੋਈ ਆਪਣੀ ਟਿੱਪਣੀ ਐਡ ਕਰਨੀ ਹੋਵੇ ਅਤੇ ਉਹ ਵੀ ਤੁਸੀਂ ਵਟਸਐਪ ਰਾਹੀਂ ਆਪਣਾ ਕੋਈ ਕਮੈਂਟ ਸੁਨੇਹੇ ਰਾਹੀਂ ਭੇਜ ਸਕਦੇ ਹੋ 6048070915। ਸਿਟੀ ਆਫ ਸਰੀ ਦੀ ਕਾਊਂਸਲ ਮੀਟਿੰਗ ਹੋਣੀ ਆ ਅੱਜ, ਅਤੇ ਉਸ ਕਾਊਂਸਲ ਮੀਟਿੰਗ ਦੇ ਵਿੱਚ ਇੱਕ ਰਿਪੋਰਟ ਦੇ ਉੱਪਰ ਵੋਟਿੰਗ ਕਰਨੀ ਆ, ਜੋ ਕਿ ਸਿਟੀ ਚਾਰਟਰ ਦੀ ਪ੍ਰਪੋਜ਼ਲ ਅੱਜ ਸਿਟੀ ਕਾਊਂਸਲ ਮੂਹਰੇ ਰੱਖੀ ਜਾਣੀ ਆ। ਸੋ ਸਿਟੀ ਚਾਰਟਰ ਹੈ ਕੀ ਸ਼ਹਿ? ਜਿਵੇਂ ਸਿਟੀ ਆਫ ਵੈਨਕੂਵਰ ਆ, ਉਹ ਸਿਰਫ ਇਕਲੌਤਾ ਅਜਿਹਾ ਸ਼ਹਿਰ ਹੈ BC ਦੇ ਵਿੱਚ ਜਿਨ੍ਹਾਂ ਦਾ ਆਪਣਾ ਚਾਰਟਰ ਆ, ਜਿਹੜੇ ਬਾਕੀ ਦੇ ਸ਼ਹਿਰ ਨੇ, ਬਾਕੀ ਦੀਆਂ ਮਿਊਨਿਸਪੈਲਿਟੀਜ਼ ਨੇ, ਉਹ ਲੋਕਲ ਗਵਰਨਮੈਂਟ ਐਕਟ ਐਂਡ ਕਮਿਊਨਿਟੀ ਚਾਰਟਰ ਰਾਹੀਂ ਉਹਨਾਂ ਨੂੰ ਰੈਗੂਲੇਟ ਕੀਤਾ ਜਾਂਦਾ। ਸੋ ਇੱਕ ਤੁਸੀਂ ਅਕਸਰ ਗੱਲ ਸੁਣੀ ਹੋਏਗੀ ਕਿ ਜਿਹੜੀਆਂ ਮਿਊਨਿਸਪੈਲਿਟੀਜ਼ ਨੇ, ਸਿਟੀਜ਼ ਨੇ, ਦੀਜ਼ ਆਰ ਦਾ ਕ੍ਰੀਏਚਰਸ ਆਫ ਦਾ ਪ੍ਰੋਵਿੰਸ, ਕਿ ਜਿਹੜੀ ਸੂਬਾ ਸਰਕਾਰ ਆ ਉਹਨਾਂ ਦੇ ਕਾਨੂੰਨ ਦੇ ਤਹਿਤ ਇਹ ਜਿਹੜੀਆਂ ਸਿਟੀਜ਼ ਨੇ ਇਹਨਾਂ ਇਹ ਆਪਣਾ ਕੰਮਕਾਜ ਚਲਾਉਂਦੀਆਂ ਨੇ, ਅਤੇ ਜਿਹੜੇ ਬਾਕੀ ਸਾਰੇ ਸ਼ਹਿਰ ਨੇ ਉਹ ਇੱਕ ਪਾਸੇ, ਜਿਨ੍ਹਾਂ ਨੂੰ ਕਿ ਲੋਕਲ ਗਵਰਨਮੈਂਟ ਐਕਟ ਐਂਡ ਕਮਿਊਨਿਟੀ ਚਾਰਟਰ ਰਾਹੀਂ ਰੈਗੂਲੇਟ ਕੀਤਾ ਜਾਂਦਾ। ਪਰ ਜਿਹੜੀ ਸਿਟੀ ਆਫ ਵੈਨਕੂਵਰ ਆ, ਪਿਛਲੇ ਤਕਰੀਬਨ 70 ਕੁ ਸਾਲਾਂ ਤੋਂ ਉਹਨਾਂ ਦਾ ਆਪਣਾ ਲਹਿਦਾ ਚਾਰਟਰ ਆ ਫੋਰ ਦਾ ਲਾਸਟ 70-75 ਈਅਰਸ। ਸਿਟੀ ਆਫ ਸਰੀ ਨੇ ਪਹਿਲਾਂ ਵੀ ਅਜਿਹੀ ਕੋਸ਼ਿਸ਼ ਕੀਤੀ ਸੀ ਸੰਨ 2008 ਦੇ ਵਿੱਚ ਕਿ ਸਰੀ ਨੂੰ ਆਪਣਾ ਲਹਿਦਾ ਚਾਰਟਰ ਦਿੱਤਾ ਜਾਵੇ। ਹੁਣ ਜੇ ਕਾਊਂਸਲ ਇਹਦੇ ਹੱਕ ਦੇ ਵਿੱਚ ਵੋਟ ਕਰ ਵੀ ਲੈਂਦੀ ਆ, ਤਾਂ ਕਿਉਂਕਿ ਇਹ ਚਾਰਟਰ ਸੂਬੇ ਵੱਲੋਂ ਨਿਰਧਾਰਿਤ ਕੀਤਾ ਜਾਣਾ, ਤਾਂ ਆਪਣੇ ਲੈਵਲ 'ਤੇ ਕਾਊਂਸਲ ਜੇ ਕੁਝ ਕਰ ਸਕਦੀ ਹੈ ਇਸ ਰਿਪੋਰਟ ਨੂੰ ਪਾਸ ਕਰਨ ਤੋਂ ਬਾਅਦ, ਉਹ ਇਹ ਹੈ ਕਿ ਸੂਬਾ ਸਰਕਾਰ ਨੂੰ ਫਿਰ ਕਹਿਣਾ ਪੈਣਾ, ਉਹਨਾਂ ਤੋਂ ਇਹ ਉਹਨਾਂ ਮੂਹਰੇ ਇਹ ਮੰਗ ਰੱਖਣੀ ਪੈਣੀ ਆ ਕਿ ਸਾਨੂੰ ਸਾਡਾ ਲਹਿਦਾ ਚਾਰਟਰ ਤਿਆਰ ਕਰਕੇ ਦਿੱਤਾ ਜਾਵੇ। ਸੋ ਅੱਜ ਦੀ ਕਾਊਂਸਲ ਮੀਟਿੰਗ ਦੇ ਵਿੱਚ ਜੇ ਇਹ ਚਾਰਟਰ ਦੀ ਪ੍ਰਪੋਜ਼ਲ ਮਨਜ਼ੂਰ ਹੋ ਜਾਂਦੀ ਆ, ਤਾਂ ਫਿਰ ਅੱਗੇ ਇਹ ਜਿਹੜਾ ਮਾਮਲਾ ਹੈ ਸਿਟੀ ਨੂੰ ਟੇਕਅਪ ਕਰਨਾ ਪੈਣਾ ਪ੍ਰੋਵਿੰਸ਼ੀਅਲ ਗਵਰਨਮੈਂਟ ਦੇ ਨਾਲ। ਸੋ ਚਾਰਟਰ ਹੈ ਕੀ ਸ਼ੈ, ਇਹਦੇ ਬਾਰੇ ਆਈ ਥਿੰਕ ਜਾਣਨਾ ਬੜਾ ਜ਼ਰੂਰੀ ਆ। ਜਿਹੜੇ ਵੱਖੋ ਵੱਖਰੇ ਕੁਝ ਕਾਨੂੰਨ ਜਿਨ੍ਹਾਂ ਦੇ ਅਧੀਨ ਸਿਟੀ ਓਪਰੇਟ ਕਰਦੀ ਆ, ਸਿਟੀ ਦੇ ਰੈਵਨਿਊ ਦੇ ਸਰੋਤ ਕਿਹੜੇ ਹੋਣਗੇ, ਸਿਟੀ ਕੋਲ ਕਿੰਨੀ ਕੁ ਫਲੈਕਸੀਬਿਲਿਟੀ ਆ ਵੱਖੋ ਵੱਖਰੇ ਕੁਝ ਇਸ਼ੂਜ਼ ਨੂੰ ਲੈ ਕੇ, ਇਹ ਚਾਰਟਰ ਸਿਟੀ ਨੂੰ ਉਹ ਖੁੱਲ੍ਹ ਪ੍ਰਦਾਨ ਕਰਦਾ। ਫੋਰ ਐਗਜ਼ਾਮਪਲ, ਮੇਅਰ ਬ੍ਰੈਂਡਾ ਲੋਕ ਦਾ ਤਰਕ ਕੀ ਆ ਵੀ ਸਰੀ ਨੂੰ ਆਪਣਾ ਚਾਰਟਰ ਚਾਹੀਦਾ ਕਿਉਂ ਆ? ਕਹਿੰਦੇ ਵੀ ਸਾਨੂੰ ਇੱਕ ਤਾਂ ਬਿਹਤਰ ਕੰਟਰੋਲ ਮਿਲੇਗਾ ਕਿ ਅਸੀਂ ਆਪਣੀ ਸਿਟੀ ਦੀ ਗਰੋਥ ਨੂੰ ਕਿਵੇਂ ਮੈਨੇਜ ਕਰਨਾ ਚਾਹੁੰਦੇ ਹਾਂ, ਕੁਝ ਜ਼ਿਆਦਾ ਤਾਕਤਾਂ ਮਿਲ ਜਾਣਗੀਆਂ। ਅਤੇ ਹਾਲ ਦੀ ਘੜੀ ਜਿਹੜੀ ਇੱਕ ਤਾਕਤ ਖਾਸ ਤੌਰ 'ਤੇ ਹਾਈਲਾਈਟ ਕੀਤੀ ਜਾ ਰਹੀ ਆ, ਉਹ ਹੈ ਕਿ ਜਿਹੜੀ ਪ੍ਰੋਵਿੰਸ਼ੀਅਲ ਹਾਊਸਿੰਗ ਲੈਜਿਸਲੇਸ਼ਨ ਆ, ਜਿਹਦੇ ਵਿੱਚ ਕਿ ਸਿੰਗਲ ਫੈਮਿਲੀ ਲੋਟਸ ਉੱਪਰ ਹੁਣ ਮਲਟੀ ਯੂਨਿਟਸ ਬਣਾਉਣ ਵਾਲੀ ਜਿਹੜੀ ਲੈਜਿਸਲੇਸ਼ਨ ਆ, ਉਹ ਸੂਬਾ ਸਰਕਾਰ ਨੇ ਪਾਸ ਕਰ ਦਿੱਤੀ ਆ। ਉਹਦੇ ਮੁਤਾਬਕ ਸਾਰੇ ਦੇ ਸਾਰੀਆਂ ਸਿਟੀਜ਼ ਨੂੰ ਆਪੋ ਆਪਣੇ ਬਾਇਲੋਜ਼ ਦੇ ਵਿੱਚ ਤਬਦੀਲੀ ਕਰਨੀ ਪਈ ਆ, ਕਿਉਂਕਿ ਜੇ ਸੂਬਾ ਸਰਕਾਰ ਦਾ ਹੁਕਮ ਹੋਇਆ ਤਾਂ ਮਿਊਨਿਸਪੈਲਿਟੀਜ਼ ਨੂੰ ਉਹ ਤਬਦੀਲੀਆਂ ਕਰਨੀਆਂ ਪਈਆਂ, ਕਿਉਂਕਿ ਉਹ ਸਾਰੇ ਇੱਕ ਚਾਰਟਰ ਨਾਲ ਗਵਰਨ ਹੁੰਦੇ ਨੇ। ਹੁਣ ਜੇ ਸਿਟੀ ਆਫ ਸਰੀ ਕੋਲ ਆਪਣਾ ਲਹਿਦਾ ਚਾਰਟਰ ਹੋਵੇ, ਤਾਂ ਜਿਹੜੀਆਂ ਇਹ ਹਾਊਸਿੰਗ ਲੈਜਿਸਲੇਸ਼ਨਸ ਜੋ ਪਾਸ ਕੀਤੀਆਂ ਨੇ ਪ੍ਰੋਵਿੰਸ਼ੀਅਲ ਸਰਕਾਰ ਨੇ, ਉਹਨਾਂ ਤੋਂ ਸਿਟੀ ਆਫ ਸਰੀ ਨੂੰ ਰਿਆਇਤ ਮਿਲ ਸਕਦੀ ਆ। ਸਿਟੀ ਆਫ ਸਰੀ ਫਿਰ ਇਹ ਨਿਰਧਾਰਿਤ ਕਰ ਸਕਦੀ ਆ ਕਿ ਕਿਹੜੇ ਸਿੰਗਲ ਫੈਮਿਲੀ ਸਬ ਡਿਵੀਜ਼ਨਸ ਦੇ ਵਿੱਚ ਉਹ ਮਲਟੀ ਫੈਮਿਲੀ ਯੂਨਿਟਸ ਅਲਾਓ ਕਰਨਾ ਚਾਹੁੰਦੇ ਨੇ, ਕਿਹੜੀਆਂ ਥਾਵਾਂ ਨੂੰ ਉਹ ਸਿੰਗਲ ਫੈਮਿਲੀ ਜ਼ੋਨਿੰਗ ਦੇ ਵਿੱਚ ਹੀ ਰੱਖਣਾ ਚਾਹੁੰਦੇ ਨੇ, ਜਿਹੜੀਆਂ ਟ੍ਰਾਂਜ਼ਿਟ ਓਰੀਐਂਟਿਡ ਥਾਵਾਂ ਦੇ ਵਿੱਚ ਜਿਹੜੀਆਂ ਡਿਵੈਲਪਮੈਂਟਸ ਨੇ ਉੱਥੇ ਕਿੰਨੀ ਕੁ ਡੈਂਸਿਟੀ ਵਧਾਉਣੀ ਆ, ਪਬਲਿਕ ਹੀਅਰਿੰਗਸ ਕੀਤੀਆਂ ਜਾ ਸਕਣਗੀਆਂ ਜੇ ਜਿਹੜੀਆਂ ਤਰਮੀਮਾਂ ਕਰਨੀਆਂ ਨੇ ਕਿਸੇ ਪ੍ਰੋਜੈਕਟ ਦੇ ਵਿੱਚ, ਕਿਉਂਕਿ ਪਿਛਲੇ ਸਾਲਾਂ ਦੇ ਵਿੱਚ ਪ੍ਰੋਵਿੰਸ਼ੀਅਲ ਸਰਕਾਰ ਨੇ ਜਿਹੜੀਆਂ ਚੇਂਜਿਸ ਲਿਆਂਦੀਆਂ ਨੇ ਹਾਊਸਿੰਗ ਸੰਬੰਧੀ, ਉਹਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਪਾਵਰ ਸੀਗੀਆਂ ਉਹ ਸਿਟੀਜ਼ ਤੋਂ ਵਾਪਸ ਲੈ ਲਈਆਂ ਗਈਆਂ ਨੇ। ਹੁਣ ਕਈਆਂ ਦੇ ਮਨ ਦੇ ਵਿੱਚ ਸਵਾਲ ਇਹ ਆਏਗਾ ਕਿ ਸਿਟੀ ਆਫ ਵੈਨਕੂਵਰ ਦਾ ਜੇ ਆਪਣਾ ਚਾਰਟਰ ਆ ਤਾਂ ਹਾਊਸਿੰਗ ਸੰਬੰਧੀ ਲੈਜਿਸਲੇਸ਼ਨ ਵਾਸਤੇ ਤਾਂ ਤਬਦੀਲੀਆਂ ਉਹਨਾਂ ਨੇ ਵੀ ਕਰਤੀਆਂ। ਉਹਨਾਂ ਨੇ ਇਸ ਕਰਕੇ ਕੀਤੀਆਂ ਕਿਉਂਕਿ ਵੈਨਕੂਵਰ ਦੇ ਵਿੱਚ ਜਿਸ ਤਰ੍ਹਾਂ ਦਾ ਇਸ ਵੇਲੇ ਹਾਊਸਿੰਗ ਦਾ ਕ੍ਰਾਈਸਿਸ ਆ ਉਹ ਕਿਸੇ ਤੋਂ ਲੁਕਿਆ ਨਹੀਂ, ਅਤੇ ਵੈਨਕੂਵਰ ਨੇ ਉਹਦੇ ਵਿੱਚ ਕੋਈ ਬਹੁਤਾ ਅੜਿੱਕਾ ਨਹੀਂ ਡਾਇਆ ਕਿਉਂਕਿ ਵੈਨਕੂਵਰ ਦੇ ਵਿੱਚ ਸੱਚਮੁੱਚ ਜਿਸ ਤਰ੍ਹਾਂ ਦੀ ਅਨਅਫੋਰਡੇਬਿਲਿਟੀ ਹੈ ਅਤੇ ਉਹਨਾਂ ਨੂੰ ਬੜੀ ਜ਼ਰੂਰਤ ਹੈ ਕਿ ਜ਼ਿਆਦਾ ਹਾਊਸਿੰਗ ਉਹਨਾਂ ਨੂੰ ਹੁਣ ਛੋਟੇ ਯੂਨਿਟਸ ਵੱਲ ਹੀ ਗ੍ਰੈਵੀਟੇਟ ਕਰਨਾ ਪਏਗਾ। ਪਰ ਸਿਟੀ ਆਫ ਸਰੀ ਦਾ ਤਰਕ ਕੀ ਆ ਕਿ ਸਾਨੂੰ ਇੱਕ ਤਾਂ ਬਿਹਤਰ ਪਾਵਰਸ ਮਿਲ ਜਾਣਗੀਆਂ ਅਤੇ ਅਸੀਂ ਆਪਣੀ ਜਿਹੜੀ ਗਰੋਥ ਆ ਉਹਨੂੰ ਖੁਦ ਪ੍ਰੋਪਰਲੀ ਮੈਨੇਜ ਕਰ ਸਕਾਂਗੇ। ਇਹਦੇ ਨਾਲ ਨਾਲ ਇਹਦੇ ਨਾਲ ਸਿਟੀ ਨੂੰ ਰੈਵਨਿਊ ਜੁਟਾਉਣ ਦੇ ਕੁਝ ਨਵੇਂ ਸਰੋਤ ਖੜ੍ਹੇ ਕਰਨ ਦਾ ਵੀ ਮੌਕਾ ਮਿਲ ਸਕਦਾ, ਉਹਦੀ ਖੁੱਲ੍ਹ ਮਿਲ ਸਕਦੀ ਹੈ। ਫੋਰ ਐਗਜ਼ਾਮਪਲ, ਹੁਣ ਤੁਹਾਨੂੰ ਯਾਦ ਹੋਏਗਾ ਕਿ ਇੱਕ ਤਾਂ BC ਦੀ ਸਰਕਾਰ ਵੱਲੋਂ ਸਪੈਕੂਲੇਸ਼ਨ ਟੈਕਸ ਲਾਇਆ ਹੋਇਆ ਵੀ ਜੇ ਤੁਸੀਂ ਘਰ ਖਰੀਦਿਆ ਕਿਰਾਏ 'ਤੇ ਨਹੀਂ ਦਿੱਤਾ ਖਾਲੀ ਰਹਿੰਦਾ ਫੋਰ ਮੋਰ ਦੈਨ 6 ਮੰਥਸ ਏ ਈਅਰ ਅਤੇ ਤੁਸੀਂ ਆਪ ਵੀ ਉਹ 'ਚ ਨਹੀਂ ਰਹਿੰਦੇ ਅਤੇ ਤੁਹਾਨੂੰ ਉਹਦੇ ਉੱਪਰ ਇੱਕ ਸਪੈਕੂਲੇਸ਼ਨ ਟੈਕਸ ਦੇਣਾ ਪੈਂਦਾ, ਇੱਕ ਤਾਂ ਸੂਬਾ ਸਰਕਾਰ ਦਾ। ਇੱਕ ਸਿਟੀ ਆਫ ਵੈਨਕੂਵਰ ਨੇ ਵੀ ਐਮਟੀ ਹੋਮਸ ਟੈਕਸ ਲਾਇਆ ਹੋਇਆ। ਸਿਟੀ ਆਫ ਵੈਨਕੂਵਰ ਨੇ ਇਨਫੈਕਟ, ਮੈਂ ਜਿੱਥੇ ਜੇ ਮੇਰੀ ਮੈਮਰੀ ਠੀਕ ਹੋਵੇ, ਜੇ ਮੈਨੂੰ ਸਹੀ ਇਫ ਆਈ ਐਮ ਕਰੈਕਟ, ਸਿਟੀ ਆਫ ਵੈਨਕੂਵਰ ਨੇ ਐਮਟੀ ਹੋਮਸ ਟੈਕਸ ਪਹਿਲਾਂ ਲਾਗੂ ਕੀਤਾ ਸੀ, ਸੂਬਾ ਸਰਕਾਰ ਨੇ ਫਿਰ ਉਹਨੂੰ ਸੂਬਾ ਭਰ ਦੇ ਵਿੱਚ ਲਾਗੂ ਕੀਤਾ ਸੀ। ਜਿਵੇਂ ਸਿਟੀ ਆਫ ਵੈਨਕੂਵਰ ਨੇ ਐਮਟੀ ਹੋਮਸ ਟੈਕਸ ਲਗਾਇਆ ਹੋਇਆ, ਉਹ ਆਪਣੇ ਲੈਵਲ 'ਤੇ ਅਜਿਹਾ ਟੈਕਸ ਇਸੇ ਕਰਕੇ ਲਗਾ ਸਕੇ ਕਿਉਂਕਿ ਉਹਨਾਂ ਦਾ ਲਹਿਦਾ ਆਪਣਾ ਚਾਰਟਰ ਹੈ। ਸੋ ਜੇ ਸਿਟੀ ਆਫ ਸਰੀ ਨੂੰ ਆਪਣਾ ਲਹਿਦਾ ਚਾਰਟਰ ਮਿਲ ਜਾਂਦਾ ਤਾਂ ਇਸ ਤਰ੍ਹਾਂ ਦੇ ਰੈਵਨਿਊ ਦੇ ਨਵੇਂ ਸੋਰਸਿਸ ਉਹਨਾਂ ਨੂੰ ਉਜਾਗਰ ਕੀਤਾ ਜਾ ਸਕੇਗਾ, ਉਹਨਾਂ ਨੂੰ ਕਲਟੀਵੇਟ ਕੀਤਾ ਜਾ ਸਕੇਗਾ। ਐਮਟੀ ਹੋਮਸ ਟੈਕਸ ਉਹਦਾ ਇੱਕ ਐਗਜ਼ਾਮਪਲ ਹੈ। ਮਿਊਨਿਸਪਲ ਟ੍ਰਾਂਸਫਰ ਟੈਕਸ ਫਿਰ ਸਿਟੀ ਲਗਾ ਸਕਦੀ ਆ ਕਿ ਜੇ ਤੁਸੀਂ ਸਿਟੀ ਦੀਆਂ ਹੱਦਾਂ ਦੇ ਵਿੱਚ ਕੋਈ ਪ੍ਰੋਪਰਟੀ ਦੀ ਖਰੀਦੋ ਫਰੋਖਤ ਕਰਦੇ ਹੋ ਤਾਂ ਉਹਦੇ ਉੱਪਰ ਵੀ ਟ੍ਰਾਂਸਫਰ ਟੈਕਸ ਤੁਹਾਨੂੰ ਜੇ ਮਿਊਨਿਸਪੈਲਿਟੀ ਚਾਹੇ ਲਗਾ ਸਕਦੀ ਹੈ। ਯੂਟੀਲਿਟੀ ਦੇ ਉੱਪਰ ਟੈਕਸਿਸ ਲੱਗ ਸਕਦੇ ਨੇ। ਜੇ ਕੋਈ ਬਾਇਲੋਜ ਦੀ ਉਲੰਘਣਾ ਕਰਦਾ ਤਾਂ ਉਹਨਾਂ ਦੇ ਜਿਹੜੇ ਜੁਰਮਾਨੇ ਨੇ ਉਹਨਾਂ ਦੇ ਵਿੱਚ ਵਾਧਾ ਕੀਤਾ ਜਾ ਸਕਦਾ। ਸਿਟੀ ਆਪਣੀ ਜ਼ਰੂਰਤ ਮੁਤਾਬਕ, ਮਰਜ਼ੀ ਮੁਤਾਬਕ ਉਹ ਵਾਧੇ ਕਰ ਸਕਦੀ ਆ। ਸੋ ਇਸ ਕਰਕੇ ਜਿਹੜੀ ਸਿਟੀ ਦੇ ਲਹਿਦੇ ਚਾਰਟਰ ਦੀ ਮੰਗ ਹੁਣ ਦੁਬਾਰਾ ਤੋਂ ਉੱਠੀ ਆ। ਮੇਅਰ ਬ੍ਰੈਂਡਾ ਲੋਕ ਦਾ ਇਹ ਵੀ ਕਹਿਣਾ ਕਿ ਦੇਖੋ, ਅਸੀਂ ਅਜਿਹਾ ਪਹਿਲਾ ਸ਼ਹਿਰ ਬਣਾਂਗੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਆਉਂਦੇ ਸਾਲਾਂ 'ਚ ਜਿਹਦੀ ਆਬਾਦੀ 10 ਲੱਖ ਦਾ ਅੰਕੜਾ ਟੱਪ ਜਾਣੀ ਆ ਬਾਏ ਦਾ ਈਅਰ 2030। ਵੈਸੇ ਵੀ ਇਹ ਗੱਲ ਤੁਸੀਂ ਕਿੰਨੀ ਵਾਰ ਸੁਣ ਚੁੱਕੇ ਹੋ ਕਿ ਸਰੀ ਬ੍ਰਿਟਿਸ਼ ਕੋਲੰਬੀਆ ਦਾ ਸਭ ਤੋਂ ਵੱਡਾ ਸ਼ਹਿਰ ਬਣ ਜਾਣਾ ਆਬਾਦੀ ਪੱਖੋਂ, ਅਤੇ ਆਲਰੇਡੀ ਵੈਨਕੂਵਰ ਤੋਂ ਅਸੀਂ ਕੋਈ ਬਹੁਤਾ ਪਿੱਛੇ ਨਹੀਂ ਜੇ ਆਫਿਸ਼ੀਅਲ ਅੰਕੜਿਆਂ ਦੀ ਗੱਲ ਕਰੀਏ। ਕਈਆਂ ਦਾ ਇਹ ਮੰਨਣਾ ਕਿ ਜੇ ਅਨਆਫਿਸ਼ੀਅਲ ਅੰਕੜੇ ਵੇਖੇ ਜਾਣ ਸਾਡੀ ਆਬਾਦੀ ਆਲਰੇਡੀ ਵੈਨਕੂਵਰ ਨੂੰ ਟੱਪ ਚੁੱਕੀ ਆ, ਪਰ ਆਫਿਸ਼ੀਅਲ ਅੰਕੜਿਆਂ ਦੇ ਆਧਾਰ 'ਤੇ ਵੀ ਬਾਏ ਦਾ ਈਅਰ 2030 ਸਿਟੀ ਆਫ ਸਰੀ ਵੈਨਕੂਵਰ ਤੋਂ ਜ਼ਿਆਦਾ ਪਾਪੂਲਸ ਸਿਟੀ ਹੋ ਜਾਏਗੀ, ਸਾਡੀ ਆਬਾਦੀ ਉਹ ਤੋਂ ਵੱਧ ਜਾਣੀ ਆ, ਅਤੇ ਉਸ ਤੋਂ ਮਗਰੋਂ ਆਉਂਦੇ ਸਾਲਾਂ ਦੇ ਵਿੱਚ ਇਹ ਗਿਣਤੀ 1 ਮਿਲੀਅਨ ਦਾ ਅੰਕੜਾ ਪਾਰ ਕਰ ਜਾਣੀ ਆ। ਸੋ ਇਸ ਕਰਕੇ ਮੇਅਰ ਦਾ ਕਹਿਣਾ ਵੀ ਸਾਨੂੰ ਜ਼ਰੂਰਤ ਆ ਕਿ ਅਸੀਂ ਆਪਣੀ ਗਰੋਥ ਨੂੰ ਆਪਣੀ ਜਿਹੜੀਆਂ ਇੱਥੇ ਲੋਕਲ ਜ਼ਰੂਰਤਾਂ ਨੇ ਉਹਦੇ ਮੁਤਾਬਕ ਮੈਨੇਜ ਕਰ ਸਕੀਏ। ਸੋ ਇਸ ਲਈ ਸਾਨੂੰ ਇਹ ਲਾਜ਼ਮੀ ਹੈ ਕਿ ਅਸੀਂ ਸਾਨੂੰ ਸਿਟੀ ਚਾਰਟਰ ਗ੍ਰਾਂਟ ਕੀਤਾ ਜਾਵੇ। ਹੁਣ ਇਹਦੇ ਵਿੱਚ ਦੇਖੋ ਪੋਲੀਟਿਕਸ ਵੀ ਬਹੁਤ ਆ ਜਾਣੀ ਆ। ਸੂਬਾਈ ਚੋਣਾਂ ਨੇ ਅਗਲੇ ਹਫ਼ਤੇ, ਅਗਲੇ ਮਹੀਨੇ 9 ਅਕਟੂਬਰ, ਅਤੇ ਕੀ ਇਸ ਵੇਲੇ ਪ੍ਰੋਵਿੰਸ਼ੀਅਲ ਸਰਕਾਰ ਸਿਟੀ ਆਫ ਸਰੀ ਦੀ ਇਸ ਮੰਗ ਨੂੰ ਇੱਥੇ ਹਾਮੀ ਭਰਨ ਨੂੰ ਰਾਜ਼ੀ ਹੋਏਗੀ? ਲੱਗਦਾ ਨਹੀਂ ਅਜੇ, ਕਿਉਂਕਿ ਜੇ ਸਿਟੀ ਆਫ ਸਰੀ ਦੀ ਇਸ ਪਹਿਲਾਂ ਤਾਂ ਸਿਟੀ ਆਫ ਸਰੀ ਦੀ ਇਹ ਪ੍ਰਪੋਜ਼ਲ ਅੱਜ ਕਾਊਂਸਲ ਦੇ ਵਿੱਚ ਪਾਸ ਹੋਣ ਦੀ ਗੱਲ ਆ, ਪਾਸ ਹੋਣ ਦੇ ਬੜੇ ਸਟਰੋਂਗ ਚਾਂਸਿਸ ਨੇ, ਉਹਦੇ ਬਾਰੇ ਵੀ ਗੱਲ ਕਰਦੇ ਹਾਂ ਕਿਉਂ। ਦੂਜੀ ਗੱਲ ਇਹ ਆ ਕਿ ਜੇ ਪ੍ਰੋਵਿੰਸ਼ੀਅਲ ਸਰਕਾਰ ਸਿਟੀ ਆਫ ਸਰੀ ਦੀ ਇਸ ਗੱਲ 'ਤੇ ਹਾਮੀ ਭਰ ਦਿੰਦੀ ਆ, ਫਿਰ ਤਾਂ ਜਿਹੜੇ ਬਾਕੀ ਦੇ ਸ਼ਹਿਰ ਨੇ, ਬਾਕੀ ਦੀਆਂ ਮਿਊਨਿਸਪੈਲਿਟੀਜ਼ ਨੇ, ਫਿਰ ਬਰਨਬੀ ਨੇ ਵੀ ਕਹਿਣਾ, ਫਿਰ ਨਿਊ ਵੈਸਟ ਨੇ ਵੀ ਕਹਿਣਾ, ਫਿਰ ਹੋ ਸਕਦਾ ਇੰਟੀਰੀਅਰ ਦੇ ਵਿੱਚ ਕਲੋਨਾ ਵਾਲੇ ਵੀ ਕਹਿਣ ਵੀ ਸਾਨੂੰ ਵੀ ਸਾਡਾ ਲਹਿਦਾ ਚਾਰਟਰ ਬਣਾ ਕੇ ਦੇ ਦਿਓ ਤਾਂ ਕਿ ਅਸੀਂ ਆਪਣੇ ਮੁਤਾਬਕ ਜਿਹੜੀ ਗਵਰਨੈਂਸ ਆਪਣੀ ਲੋਕਲ ਗਵਰਨੈਂਸ ਹੈ ਉਹਨੂੰ ਚਲਾ ਸਕੀਏ। ਸੋ ਇਸ ਕਰਕੇ ਇਹ ਬੜੀ ਟ੍ਰਿਕੀ ਸਿਚੁਏਸ਼ਨ ਬਣ ਸਕਦੀ ਆ ਪ੍ਰੋਵਿੰਸ਼ੀਅਲ ਗਵਰਨਮੈਂਟ ਵਾਸਤੇ। ਸੋ ਵੇਖਣਾ ਹੋਏਗਾ। ਬਾਕੀ ਇੱਕ ਇੰਟਰਸਟਿੰਗ ਗੱਲ ਦੀ ਮੈਂ ਗੱਲ ਕੀਤੀ ਨਾ ਵੀ ਪਾਸ ਹੋ ਜਾਣਾ, ਇਹ ਪ੍ਰਪੋਜ਼ਲ ਦੇ ਪਾਸ ਹੋਣ ਦੇ ਬੜੇ ਸਟਰੋਂਗ ਚਾਂਸਿਸ ਨੇ। ਇੱਕ ਤਾਂ ਦੇਖੋ ਵੈਸੇ ਹੀ ਕਿਉਂਕਿ ਮੇਅਰ ਇਸ ਤਜਵੀਜ਼ ਦੇ ਹੱਕ ਵਿੱਚ ਨਜ਼ਰ ਆ ਰਹੇ ਨੇ, ਉਹਨਾਂ ਕੋਲ ਵੈਸੀ ਮੈਜੋਰਿਟੀ ਹੈ ਕਾਊਂਸਲ ਦੇ ਵਿੱਚ, ਜਿਹੜੀ ਉਹਨਾਂ ਦੇ ਸਲੇਟ ਦੇ ਮੈਂਬਰ ਨੇ। ਈਵਨ ਲਿੰਡਾ ਐਨਿਸ, ਉਹ ਵੀ ਸਿਟੀ ਦੇ ਆਪਣੇ ਲਹਿਦੇ ਚਾਰਟਰ ਵਾਲੇ ਆਈਡੀਆ ਨਾਲ ਅਗਰੀ ਕਰਦੇ ਨੇ। ਆਮ ਤੌਰ 'ਤੇ ਲਿੰਡਾ ਐਨਿਸ ਅਤੇ ਮੇਅਰ ਬ੍ਰੈਂਡਾ ਲੋਕ, ਇਹਨਾਂ 'ਚ ਸਹਿਮਤੀ ਘੱਟ ਹੀ ਵੇਖਣ ਨੂੰ ਮਿਲਿਆ ਕਰਦੀ ਆ। ਬੜੇ ਥੋੜ੍ਹੇ ਇਸ਼ੂਜ਼ ਨੇ ਜਿਨ੍ਹਾਂ ਦੇ ਵਿੱਚ ਤੁਸੀਂ ਇਹ ਵੇਖਿਆ ਹੋਏਗਾ ਕਿ ਦੋਵੇਂ ਇੱਕ ਮਤ ਹੋਣ। ਸੋ ਦਿਸ ਇਜ਼ ਵਨ ਆਫ ਦੋਜ਼ ਇਸ਼ੂਜ਼ ਜਿਹਦੇ ਵਿੱਚ ਦੋਵੇਂ ਇੱਕ ਮਤ ਨਜ਼ਰ ਆ ਰਹੇ ਨੇ। ਲਿਬਰਲ ਪਾਰਟੀ ਦੀ, ਫੈਡਰਲ ਲਿਬਰਲਸ ਦੀ ਅੱਜ ਤੋਂ 3 ਦਿਨਾਂ ਕੌਕਸ ਰਿਟਰੀਟ ਨਨਾਇਮੋ ਦੇ ਵਿੱਚ ਸ਼ੁਰੂ ਹੋ ਰਹੀ ਹੈ, ਅਤੇ ਨਨਾਇਮੋ ਦੇ ਵਿੱਚ ਸ਼ੁਰੂ ਹੋਣ ਵਾਲੀ ਅਜੇ ਮੀਟਿੰਗ ਜਸਟਿਨ ਟਰੂਡੋ ਵਾਸਤੇ ਬਹੁਤ ਵੱਡੇ ਸਵਾਲ ਲੈ ਕੇ ਆ ਸਕਦੀ ਹੈ। ਤੁਹਾਨੂੰ ਯਾਦ ਹੋਏਗਾ ਕਿ ਟੋਰੋਂਟੋ ਦੇ ਵਿੱਚ ਜੂਨ ਮਹੀਨੇ ਇੱਕ ਜ਼ਿਮਨੀ ਚੋਣ ਹੋਈ ਸੀ, ਬਾਈ ਇਲੈਕਸ਼ਨ ਹੋਇਆ ਸੀ। ਉਹਦੇ ਵਿੱਚ ਲਿਬਰਲਸ ਆਪਣੀ ਇੱਕ ਪਿਛਲੇ ਕਈ ਦਹਾਕਿਆਂ ਦੀ ਲਗਭਗ 30 ਸਾਲ ਪੁਰਾਣੀ ਜਿਹੜੀ ਸੇਫ ਸੀਟ ਆ ਉਹ ਹਾਰ ਗਏ ਸੀ। ਕੰਜ਼ਰਵੇਟਿਵਸ ਨੇ ਉੱਥੇ ਜਿੱਤ ਦਰਜ ਕੀਤੀ ਹੋਈ ਆ। ਪਿਛਲੇ ਸਮੇਂ ਤੋਂ, ਪਿਛਲੇ ਤਕਰੀਬਨ ਹੁਣ 1.5-2 ਸਾਲ ਤੋਂ, ਲਿਬਰਲ ਪਾਰਟੀ ਕੰਜ਼ਰਵੇਟਿਵਸ ਤੋਂ ਵੱਖੋ ਵੱਖਰੇ ਸਰਵੇਖਣਾਂ ਦੇ ਵਿੱਚ ਕਾਫ਼ੀ ਪਿੱਛੇ ਨਜ਼ਰ ਆ ਰਹੀ ਆ। ਘੱਟੋ ਘੱਟ 20 ਪੁਆਇੰਟਸ ਦੀ ਲੀਡ ਫੋਰ ਐਜ਼ ਪਰ ਮਲਟੀਪਲ ਸਰਵੇਜ਼ ਕੰਜ਼ਰਵੇਟਿਵਸ ਨੂੰ ਇਸ ਵੇਲੇ ਹਾਸਲ ਆ। ਪੀਅਰ ਪੋਲੀਅਫ ਦਾ ਬੜਾ ਜ਼ਬਰਦਸਤ ਮੋਮੈਂਟਮ ਇਸ ਵੇਲੇ ਬਣਿਆ ਹੋਇਆ। ਜੂਨ ਦੇ ਵਿੱਚ ਜਦੋਂ ਟੋਰੋਂਟੋ ਸੇਂਟ ਪੌਲਸ ਵਾਲੀ ਰਾਈਡਿੰਗ ਤੋਂ ਸੀਟ ਹਾਰ ਗਏ ਉਸ ਜ਼ਿਮਨੀ ਚੋਣ ਦੇ ਵਿੱਚ, ਅਤੇ ਉਦੋਂ ਜਸਟਿਨ ਟਰੂਡੋ ਦੀ ਲੀਡਰਸ਼ਿਪ ਦੇ ਉੱਪਰ ਸਵਾਲੀਆ ਨਿਸ਼ਾਨ ਖੜ੍ਹੇ ਹੋ ਗਏ ਸੀ। ਕੁਝ ਐਮ ਪੀ ਅਜਿਹੇ ਸੀ ਜਿਨ੍ਹਾਂ ਨੇ ਅੰਦਰ ਖਾਤੇ ਇਹ ਗੱਲ ਕਰਨੀ ਸ਼ੁਰੂ ਕਰ ਦਿੱਤੀ ਸੀ ਕਿ ਜਸਟਿਨ ਟਰੂਡੋ ਨੂੰ ਹੁਣ ਲੀਡਰਸ਼ਿਪ ਤੋਂ ਲਾਂਭੇ ਹੋ ਜਾਣਾ ਚਾਹੀਦਾ, ਕਿਉਂਕਿ ਜਸਟਿਨ ਟਰੂਡੋ ਦੀ ਅਗਵਾਈ ਦੇ ਵਿੱਚ ਅਗਲਾ ਇਲੈਕਸ਼ਨ ਜਿੱਤਣਾ ਪਾਰਟੀ ਵਾਸਤੇ ਬੜਾ ਮੁਸ਼ਕਲ ਹੋਏਗਾ, ਕਿ ਜਿਹੜੀ ਪਾਰਟੀ ਦੇ ਸਭ ਤੋਂ ਵੱਡੇ ਐਸੈਟ ਰਹੇ ਨੇ ਪਿਛਲੇ 10 ਸਾਲਾਂ ਦੇ ਵਿੱਚ ਜਸਟਿਨ ਟਰੂਡੋ, ਉਹ ਹੁਣ ਪਾਰਟੀ ਦੀ ਸਭ ਤੋਂ ਵੱਡੀ ਲਾਇਬਿਲਿਟੀ ਬਣਦੇ ਜਾ ਰਹੇ ਨੇ। ਇਹਨਾਂ ਦੇ ਵਿੱਚੋਂ ਇੱਕ ਮੈਂਬਰ ਆਫ ਪਾਰਲੀਮੈਂਟ ਨਿਊ ਬ੍ਰੰਜ਼ਵਿਕ ਦੇ ਵੇਨ ਲੌਂਗ, ਉਹਨਾਂ ਨੇ ਜਨਤਕ ਤੌਰ 'ਤੇ ਇਹ ਗੱਲ ਆਖੀ ਸੀ, ਜਿਹੜੇ ਹੀ ਵਾਜ਼ ਦੀ ਓਨਲੀ ਲਿਬਰਲ ਐਮ ਪੀ ਜਿਨ੍ਹਾਂ ਨੇ ਪਬਲਿਕਲੀ ਜਸਟਿਨ ਟਰੂਡੋ ਦੇ ਰੈਜ਼ਿਗਨੇਸ਼ਨ ਦੀ ਮੰਗ ਕੀਤੀ ਸੀ। ਜਿਹੜੇ ਬਾਕੀ ਦੇ ਐਮ ਪੀ ਨੇ ਉਹਨਾਂ ਨੇ ਇਹ ਡਿਮਾਂਡ ਜ਼ਰੂਰ ਕੀਤੀ ਸੀ ਜੂਨ ਦੇ ਵਿੱਚ ਕਿ ਟੋਰੋਂਟੋ ਸੇਂਟ ਪੌਲਸ ਵਾਲੀ ਸੀਟ ਹਾਰਨ ਤੋਂ ਬਾਅਦ ਸਾਰੀ ਦੀ ਸਾਰੀ ਜਿਹੜੀ ਕੌਕਸ ਹੈ ਉਹਨਾਂ ਨੂੰ ਇੱਕ ਐਮਰਜੈਂਸੀ ਮੀਟਿੰਗ ਕਰਨੀ ਚਾਹੀਦੀ ਆ, ਕਿਉਂਕਿ ਵੈਸੇ ਜਿਹੜੀ ਕੌਕਸ ਰਿਟਰੀਟ ਸੀ ਉਹ ਤਾਂ ਜਿਹੜੀ ਅੱਜ ਤੋਂ ਸ਼ੁਰੂ ਹੋ ਰਹੀ ਆ, ਇਹ ਤਾਂ ਪਹਿਲਾਂ ਤੋਂ ਹੀ ਸਕੈਜੂਅਲਡ ਸੀ, ਅਤੇ ਇਹ ਤਾਂ ਪਹਿਲਾਂ ਹੀ ਪਤਾ ਸੀ ਵੀ ਸਤੰਬਰ ਦੇ ਵਿੱਚ 9 ਤਰੀਕ ਤੋਂ ਇਹ ਕੌਕਸ ਰਿਟਰੀਟ ਹੋਣੀ ਆ। ਪਰ ਉਹਨਾਂ ਐਮ ਪੀਜ਼ ਦਾ ਜੂਨ ਵਾਲੇ ਉਸ ਬਾਈ ਇਲੈਕਸ਼ਨ ਦੇ ਵਿੱਚ ਜਿਹੜੀ ਜਦੋਂ ਸੀਟ ਹਾਰੇ ਨੇ ਲਿਬਰਲਸ, ਉਹਨਾਂ ਦਾ ਇਹ ਕਹਿਣਾ ਸੀ ਵੀ ਪਹਿਲਾਂ ਮਿਲ ਲਈਏ ਤਾਂ ਕਿ ਅਸੀਂ ਇੱਕ ਪਲੈਨ 'ਚ ਆਕਆਊਟ ਕਰ ਲਈਏ। ਪਰ ਉਦੋਂ ਜਸਟਿਨ ਟਰੂਡੋ ਨੇ ਇਸ ਗੱਲ ਦੇ ਉੱਪਰ ਕੋਈ ਹਾਮੀ ਨਹੀਂ ਸੀ ਭਰੀ। ਉਹ ਸਾਰੀ ਕੌਕਸ ਨੂੰ ਅੱਜ ਹੁਣ ਪਹਿਲੀ ਵਾਰੀ ਇਕੱਠਿਆਂ ਮਿਲਣ ਲੱਗੇ ਨੇ, ਕਿਉਂਕਿ ਜਦੋਂ ਟੋਰੋਂਟੋ ਵਾਲੀ ਜ਼ਿਮਨੀ ਚੋਣ ਹੋਈ ਹੈ ਉਦੋਂ ਪਾਰਲੀਮੈਂਟ ਸੈਸ਼ਨ ਵਿੱਚ ਨਹੀਂ ਸੀ, ਸਮਰ ਬ੍ਰੇਕ ਹੋ ਚੁੱਕੀ ਹੋਈ ਸੀ, ਅਤੇ ਸਮਰ ਬ੍ਰੇਕ ਦੌਰਾਨ ਜਸਟਿਨ ਟਰੂਡੋ ਆਪਣੇ ਵੱਖੋ ਵੱਖਰੇ ਐਮ ਪੀਜ਼ ਦੇ ਜਿਹੜੇ ਲੋਕਲ ਗਰੁੱਪਸ ਨੇ, ਲੋਕਲ ਕੌਕਸਿਸ ਨੇ, ਪ੍ਰੋਵਿੰਸ਼ੀਅਲ ਗਰੁੱਪਸ ਨੇ, ਉਹਨਾਂ ਨੂੰ ਤਾਂ ਮਿਲਦੇ ਰਹੇ ਨੇ, ਪਰ ਸਾਰਿਆਂ ਨੂੰ ਇਕੱਠੇ ਨਹੀਂ ਮਿਲੇ। ਸਾਰਿਆਂ ਨੂੰ ਇਕੱਠੇ ਉਹਨਾਂ ਨੇ ਮਿਲਣਾ ਅੱਜ, ਅਤੇ ਅਗਲੇ ਹਫ਼ਤੇ 16 ਤਰੀਕ ਤੋਂ ਪਾਰਲੀਮੈਂਟ ਦਾ ਪਤਝੜ ਰੁੱਤ ਵਾਲਾ ਸੈਸ਼ਨ ਵੀ ਸ਼ੁਰੂ ਹੋ ਰਿਹਾ। ਅਗਲੇ ਹਫ਼ਤੇ ਹੀ 2 ਹੋਰ ਜ਼ਿਮਨੀ ਚੋਣਾਂ ਵੀ ਨੇ, ਇੱਕ ਮੌਂਟਰੀਆਲ ਦੇ ਵਿੱਚ ਅਤੇ ਇੱਕ ਮੈਨੀਟੋਬਾ ਦੇ ਵਿੱਚ। ਉਹਦੇ ਬਾਰੇ ਵੀ ਚਲੋ ਅੱਗੇ ਚੱਲ ਕੇ ਗੱਲ ਕਰਦੇ ਹਾਂ। ਪਰ ਹੁਣ ਹੋਇਆ ਕੀ ਹੈ, ਦੇਖੋ ਓਵਰ ਦਾ ਕੋਰਸ ਆਫ ਦਾ ਸਮਰ ਲਿਬਰਲਸ ਦੀ ਜਿਹੜੇ ਕੋਈ ਸਿਆਸੀ ਸਿਤਾਰੇ ਸੀ, ਜਿਹੜੇ ਡਾਮਾਡੋਲ ਸਿਤਾਰੇ ਸੀ, ਉਹ ਬਹੁਤੇ ਚਮਕੇ ਨਹੀਂ, ਸਗੋਂ ਜਿਹੜੇ ਸਵਾਲ ਨੇ, ਜਿਹੜੀਆਂ ਸਮੱਸਿਆਵਾਂ ਨੇ, ਉਹ ਹੋਰ ਜ਼ਿਆਦਾ ਵੱਧ ਗਈਆਂ ਨੇ। ਪਿਛਲੇ ਹਫ਼ਤੇ ਸਮੱਸਿਆਵਾਂ ਦੇ ਵਿੱਚ ਵਾਧਾ ਇਸ ਕਰਕੇ ਹੋਇਆ ਕਿ ਐਨ ਡੀ ਪੀ ਨੇ ਆਪਣਾ ਕੌਨਫੀਡੈਂਸ ਇਨ ਸਪਲਾਈ ਐਗਰੀਮੈਂਟ ਉਹ ਕੈਂਸਲ ਕਰ ਦਿੱਤਾ, ਟਰਮੀਨੇਟ ਕਰ ਦਿੱਤਾ। ਜਗਮੀਤ ਸਿੰਘ ਨੇ ਜਿਹੜੀ ਅਨਾਊਂਸਮੈਂਟ ਕੀਤੀ ਪਿਛਲੇ ਹਫ਼ਤੇ, ਆਪਾਂ ਉਹਦੇ ਬਾਰੇ ਬੜੀ ਡਿਟੇਲ ਦੇ ਵਿੱਚ ਸਾਰੀ ਗੱਲਬਾਤ ਕੀਤੀ ਆ। ਫਿਰ ਪਿਛਲੇ ਹਫ਼ਤੇ ਇਸ ਗੱਲ ਦੀ ਪੁਸ਼ਟੀ ਵੀ ਹੋ ਗਈ ਕਿ ਲਿਬਰਲ ਪਾਰਟੀ ਦੇ ਜਿਹੜੇ ਨੈਸ਼ਨਲ ਕੈਂਪੇਨ ਡਾਇਰੈਕਟਰ ਨੇ ਜਰਮੀ ਬ੍ਰਾਡਹਰਸਟ, ਉਹ ਵੀ ਆਪਣੇ ਅਹੁਦੇ ਤੋਂ ਲਾਂਭੇ ਹੋ ਰਹੇ ਨੇ, ਅਸਤੀਫਾ ਦੇ ਰਹੇ ਨੇ। ਸੈਪਟੰਬਰ 30th ਵੁੱਡ ਬੀ ਹਿਜ਼ ਲਾਸਟ ਡੇ ਔਨ ਦਾ ਜੋਬ, ਅਤੇ ਉਹਨਾਂ ਨੇ ਪਿਛਲੇ ਹਫ਼ਤੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਪ੍ਰਧਾਨ ਮੰਤਰੀ ਨਾਲ ਉਹਨਾਂ ਨੇ ਜਿਹੜੀ ਗੱਲ ਕੀਤੀ ਆ, ਉਹਨਾਂ ਨੂੰ ਇਹ ਦੱਸਿਆ ਸੀ ਕਿ ਲੱਗਦਾ ਨਹੀਂ ਕਿ ਲਿਬਰਲਸ ਅਗਲਾ ਇਲੈਕਸ਼ਨ ਜਿੱਤ ਸਕਣਗੇ ਜੋ ਇਸ ਵੇਲੇ ਹਾਲਾਤ ਬਣੇ ਹੋਏ ਨੇ, ਅਤੇ ਇਸ ਕਰਕੇ ਲਿਬਰਲ ਪਾਰਟੀ ਨੂੰ ਕੋਈ ਅਜਿਹਾ ਕੈਂਪੇਨ ਡਾਇਰੈਕਟਰ ਚਾਹੀਦਾ ਜਿਹੜਾ ਕਿ ਉਹਨਾਂ ਵਾਸਤੇ ਵਧੀਆ ਸਟ੍ਰੈਟਜੀ ਤਿਆਰ ਕਰ ਸਕੇ। ਜਰਮੀ ਬ੍ਰਾਡਹਰਸਟ ਦਾ ਕਹਿਣਾ ਸੀ ਕਿ ਉਹਨਾਂ ਦੇ ਵਿੱਚ ਹੁਣ ਉਹ ਉਸ ਤਰ੍ਹਾਂ ਦਾ ਕਹਿ ਲਓ ਜਜ਼ਬਾ ਨਹੀਂ ਆ ਜੇ ਕਿ ਉਹ ਪਾਰਟੀ ਨੂੰ ਪ੍ਰੋਪਰਲੀ ਸੇਵਾਵਾਂ ਪ੍ਰਦਾਨ ਕਰ ਸਕਣ ਅਗਲੇ ਇਲੈਕਸ਼ਨ ਦੇ ਵਿੱਚ। ਸੋ ਪਿਛਲੇ ਹਫ਼ਤੇ ਜਗਮੀਤ ਸਿੰਘ ਵੱਲੋਂ ਕੌਨਫੀਡੈਂਸ ਇਨ ਸਪਲਾਈ ਐਗਰੀਮੈਂਟ ਕੈਂਸਲ ਕਰ ਦੇਣਾ, ਅਤੇ ਲਿਬਰਲ ਪਾਰਟੀ ਦੇ ਨੈਸ਼ਨਲ ਕੈਂਪੇਨ ਡਾਇਰੈਕਟਰ ਦਾ ਆਪਣੀ ਪੋਜੀਸ਼ਨ ਤੋਂ ਲਾਂਭੇ ਹੋਣ ਦੀ ਇਸ ਗੱਲ ਦੀ ਪੁਸ਼ਟੀ ਕਰ ਦੇਣੀ, ਇਹ ਜਿਹੜੀਆਂ ਨਵੀਆਂ ਸਿਰਦਰਦੀਆਂ ਐਡ ਹੋ ਗਈਆਂ ਉਹਦੇ ਕਰਕੇ ਹੁਣ ਜੇ ਕਿਸੇ ਨੂੰ ਮਾੜਾ ਮੋਟਾ ਕੋਈ ਪਲੈਕੇਟ ਕਰਨ ਵਾਸਤੇ ਜਿਹੜੀਆਂ ਗੱਲਾਂ ਪ੍ਰਧਾਨ ਮੰਤਰੀ ਨੇ ਕਹਿਣੀਆਂ ਵੀ ਸੀ, ਅਤੇ ਜਿਹੜੇ ਇਹ ਸਵਾਲ ਨੇ ਉਹਨਾਂ ਨੇ ਦੁਬਾਰਾ ਤੋਂ ਲਿਬਰਲਸ ਦੀ ਜਿਹੜੀ ਇਸ ਵੇਲੇ ਕਮਜ਼ੋਰ ਸਥਿਤੀ ਆ ਉਹਨੂੰ ਹੋਰ ਜ਼ਿਆਦਾ ਕਈਆਂ ਦੇ ਮਨ ਦੇ ਵਿੱਚ ਪਰਪੱਕ ਕਰ ਦਿੱਤਾ ਵੀ ਇਹ ਸਮੱਸਿਆ ਬਹੁਤ ਆ। ਹੁਣ ਕਈ ਐਮ ਪੀ ਇਸ ਕਰਕੇ ਵੀ ਉਹਨਾਂ ਨੂੰ ਹੁਚਕੂ ਤੁਚਕੂ ਲੱਗੀ ਆ ਵੀ ਜਸਟਿਨ ਟਰੂਡੋ ਦੀ ਲੈਕ ਆਫ ਪਾਪੂਲੈਰਿਟੀ ਕਿਤੇ ਉਹਨਾਂ ਮੈਂਬਰਸ ਆਫ ਪਾਰਲੀਮੈਂਟ ਦੀ ਸੀਟ ਨਾ ਉਹ ਉਹਨਾਂ ਕਰਕੇ ਹਾਰ ਜਾਣ, ਕਿਉਂਕਿ ਲੋਕ ਹੁਣ ਲਿਬਰਲਸ ਤੋਂ ਜੇ ਅੱਕੇ ਪਏ ਨੇ ਤਾਂ ਜਿਹੜਾ ਕੋਈ ਮੈਂਬਰ ਆਫ ਪਾਰਲੀਮੈਂਟ ਵੀ ਇਸ ਕਰਕੇ ਸਾਡੀ ਸੀਟ ਨਾ ਜਾਂਦੀ ਲੱਗੇ। ਸੋ ਇਸ ਕਰਕੇ ਜਿਹੜੇ ਹੁਣ ਉਹ ਸਾਰੇ ਦੇ ਸਾਰੇ ਐਮ ਪੀ ਨੇ ਉਹਨਾਂ ਵੱਲੋਂ ਅੱਜ ਜਸਟਿਨ ਟਰੂਡੋ ਨਾਲ ਜਦੋਂ ਗੱਲਬਾਤ ਕਰਨੀ ਆ ਇਸ 3 ਦਿਨਾਂ ਦੀ ਮੀਟਿੰਗ ਦੇ ਵਿੱਚ ਨਨਾਇਮੋ 'ਚ ਹੋ ਰਹੀ ਹੈ ਇੱਥੇ ਬੀ ਸੀ 'ਚ। ਸੋ ਕਾਫ਼ੀ ਇਹ ਕਹਿ ਲਓ ਕਿ ਟੈਂਸ ਮੀਟਿੰਗ ਹੋ ਸਕਦੀ ਆ। ਬਾਕੀ ਇਸੇ ਹੀ ਮੀਟਿੰਗ ਦੇ ਵਿੱਚ ਬੈਂਕ ਆਫ ਕੈਨੇਡਾ ਦੇ ਸਾਬਕਾ ਗਵਰਨਰ ਮਾਰਕ ਕਾਰਨੀ, ਉਹਨਾਂ ਨੇ ਵੀ ਹਾਜ਼ਰੀ ਭਰਨੀ ਆ ਅਤੇ ਉਹਨਾਂ ਨੇ ਐਮ ਪੀਜ਼ ਨੂੰ ਸੰਬੋਧਨ ਕਰਨਾ ਹੈ ਅਬਾਊਟ ਇਕੋਨਮੀ ਐਂਡ ਗਰੋਥ। ਸੋ ਪਿਛਲੇ ਸਮੇਂ ਦੇ ਵਿੱਚ ਗੱਲ ਇਹ ਵੀ ਚੱਲਦੀ ਆ ਰਹੀ ਆ ਕਿ ਮਾਰਕ ਕਾਰਨੀ ਨੂੰ ਲਿਬਰਲ ਪਾਰਟੀ ਦੇ ਲੀਡਰ ਵਜੋਂ ਲਿਆਂਦਾ ਜਾਵੇ ਤਾਂ ਮੇ ਬੀ ਜਸਟਿਨ ਟਰੂਡੋ ਜੇ ਲਾਂਭੇ ਹੋ ਜਾਣ ਅਤੇ ਮਾਰਕ ਕਾਰਨੀ ਦੀ ਲੀਡਰਸ਼ਿਪ ਦੇ ਵਿੱਚ ਹੋ ਸਕਦਾ ਲਿਬਰਲ ਪਾਰਟੀ ਦੇ ਸਿਤਾਰੇ ਫਿਰ ਤੋਂ ਚਮਕ ਉੱਠਣ। ਪਰ ਹੁਣ ਦੇਖੋ ਪਿਛਲੇ ਹਫ਼ਤੇ ਦੇ ਵਿੱਚ ਜਿਹੜੀਆਂ ਕੁਝ ਤਬਦੀਲੀਆਂ ਹੋਈਆਂ ਨੇ ਉਹਦੇ ਨਾਲ ਹੋਇਆ ਕੀ ਆ, ਜਿਹੜੀ ਇੱਕ ਤਾਂ ਅਰਲੀ ਇਲੈਕਸ਼ਨ ਦੀ ਸੰਭਾਵਨਾ ਉਜਾਗਰ ਹੋ ਗਈ ਆ ਕਿਉਂਕਿ ਕੌਨਫੀਡੈਂਸ ਇਨ ਸਪਲਾਈ ਅਗਰੀਮੈਂਟ ਐਨ ਡੀ ਪੀ ਨੇ ਰੱਦ ਕਰ ਦਿੱਤਾ ਅਤੇ ਪਿਛਲੇ ਹਫ਼ਤੇ ਜਗਮੀਤ ਸਿੰਘ ਨੇ ਇਹ ਗੱਲ ਆਖੀ ਸੀ ਕਿ ਹੁਣ ਇਲੈਕਸ਼ਨ ਅਰਲੀ ਹੋਣ ਦੀ ਸੰਭਾਵਨਾ ਹੋਰ ਮਜ਼ਬੂਤ ਹੋ ਗਈ ਆ। ਸੋ ਹੁਣ ਇਸ ਗੱਲ ਦੇ ਬੜੇ ਸਟਰੋਂਗ ਆਸਾਰ ਨੇ ਕਿ ਜਿਹੜੀਆਂ ਅਗਲੀਆਂ ਫੈਡਰਲ ਚੋਣਾਂ ਨੇ ਜਿਹੜੀਆਂ ਕਿ ਵੈਸੇ ਸਕੈਜੂਅਲ ਮੁਤਾਬਕ 20 ਅਕਤੂਬਰ 2025 ਅਗਲੇ ਸਾਲ ਹੋਣੀਆਂ ਨੇ, ਉਹ ਤੋਂ ਕਿਤੇ ਪਹਿਲਾਂ ਚੋਣਾਂ ਹੋ ਸਕਦੀਆਂ ਨੇ। ਸੋ ਉਹਦੇ ਕਰਕੇ ਹੁਣ ਜਿਹੜੇ ਜਸਟਿਨ ਟਰੂਡੋ ਦੇ ਹਮੈਤੀ ਨੇ ਵਿਦ ਇਨ ਦ ਕੌਕਸ, ਉਹਨਾਂ ਵਾਸਤੇ ਇੱਕ ਇਹ ਆਰਗੂਮੈਂਟ ਬੜਾ ਸਟਰੋਂਗ ਹੋ ਗਿਆ ਵੀ ਜੇ ਇਲੈਕਸ਼ਨ ਹੁਣ ਕਦੇ ਵੀ ਹੋ ਸਕਦਾ ਅਤੇ ਜੇ ਅਸੀਂ ਹੁਣ ਜਸਟਿਨ ਟਰੂਡੋ ਨੂੰ ਕਹਿੰਦੇ ਹਾਂ ਵੀ ਉਹ ਰਿਜ਼ਾਈਨ ਕਰਨ ਅਤੇ ਉਹਦੇ ਨਾਲ ਤਾਂ ਸਗੋਂ ਨਵੇਂ ਲੀਡਰ ਨੂੰ ਚੁਣਨ ਵਾਸਤੇ ਨਵੇਂ ਲੀਡਰ ਨੂੰ ਲਿਆ ਕੇ ਆਪਣਾ ਜਿਹੜਾ ਏਜੰਡਾ ਹੈ ਉਹ ਸਾਰਾ ਸਥਾਪਿਤ ਕਰਨ ਲਈ ਬਹੁਤਾ ਟਾਈਮ ਹੀ ਨਹੀਂ ਰਹਿਣਾ। ਵਾਟ ਇਫ ਅਸੀਂ ਇੱਧਰੋਂ ਜਸਟਿਨ ਟਰੂਡੋ ਨੂੰ ਚੱਲਦਾ ਕਰ ਦੇਈਏ ਉਹਨਾਂ 'ਤੇ ਦਬਾਅ ਪਾ ਕੇ, ਉੱਧਰੋਂ ਅਸੀਂ ਅਜੇ ਨਵਾਂ ਲੀਡਰ ਚੁਣ ਰਹੇ ਹੋਈਏ ਜਾਂ ਚੁਣਨ ਦੀ ਪ੍ਰਕਿਰਿਆ ਦੇ ਵਿੱਚ ਹੀ ਹੋਈਏ ਅਤੇ ਐਨ ਡੀ ਪੀ ਵਾਲੇ ਇਲੈਕਸ਼ਨ ਟ੍ਰਿਗਰ ਕਰ ਦੇਣ, ਫਿਰ ਤਾਂ ਲਿਬਰਲ ਪਾਰਟੀ ਵਾਸਤੇ ਹੋਰ ਮੁਸ਼ਕਲ ਹੋ ਜਾਏਗਾ, ਨਵੇਂ ਲੀਡਰ ਵਾਸਤੇ ਹੋਰ ਔਖਾ ਹੋ ਜਾਣਾ। ਸੋ ਜਿਹੜਾ ਉਹ ਆਰਗੂਮੈਂਟ ਆ ਉਹ ਪਿਛਲੇ ਹਫ਼ਤੇ ਦੀ ਕੌਨਫੀਡੈਂਸ ਇਨ ਸਪਲਾਈ ਅਗਰੀਮੈਂਟ ਦੀ ਟਰਮੀਨੇਸ਼ਨ ਤੋਂ ਬਾਅਦ ਉਹ ਆਰਗੂਮੈਂਟ ਵੀ ਟਰੂਡੋ ਦੇ ਹੱਕ ਵਿੱਚ ਵਿਦ ਇਨ ਦਾ ਕੌਕਸ ਸਟਰੋਂਗ ਹੁੰਦਾ ਪ੍ਰਤੀਤ ਹੋ ਰਿਹਾ। ਪਰ ਦੂਜੇ ਅੱਛਾ ਸੋ ਦੇਖਦੇ ਹਾਂ ਜੀ ਇਹ ਜਿਹੜੀ ਮੀਟਿੰਗ ਹੋਣੀ ਆ ਇਹਦੇ ਵਿੱਚ ਇੱਕ ਹੋਰ ਨਵਾਂ ਪਰਛਾਵਾਂ ਇਹਦੇ ਵਿੱਚ ਐਡ ਹੋ ਰਿਹਾ, ਸਟ੍ਰੈਸਫੁਲ ਪਰਛਾਵਾਂ। ਜਿਹੜੀ ਆਪਾਂ ਹੁਣੇ ਗੱਲ ਕੀਤੀ ਹੈ ਨਾ ਕਿ ਜਿਹੜੇ ਕੁਝ ਸੀਨੀਅਰ ਅਧਿਕਾਰੀ ਨੇ ਉਹਨਾਂ ਨੇ ਪਿਛਲੇ ਹਫ਼ਤੇ ਜਿਵੇਂ ਐਲਾਨ ਕਰ ਦਿੱਤਾ ਨੈਸ਼ਨਲ ਕੈਂਪੇਨ ਡਾਇਰੈਕਟਰ ਨੇ ਕਿ ਉਹ ਆਪਣੀ ਜੌਬ ਤੋਂ ਲਾਂਭੇ ਹੋ ਰਹੇ ਨੇ। ਫੈਡਰਲ ਸਰਕਾਰ ਦੀਆਂ ਟੋਟਲ ਕੈਨੇਡਾ ਦੀ ਫੈਡਰਲ ਸਰਕਾਰ ਦੀਆਂ 38 ਮਿਨਿਸਟਰੀਜ਼ ਨੇ, 38 ਮਿਨਿਸਟਰੀਜ਼। ਉਹਨਾਂ 38 ਮਿਨਿਸਟਰੀਆਂ ਦੇ ਵਿੱਚੋਂ 5 ਮਿਨਿਸਟਰੀਆਂ ਦੇ ਜਿਹੜੇ ਚੀਫਸ ਆਫ ਸਟਾਫ ਨੇ, ਜਿਹੜਾ ਚੀਫ ਆਫ ਸਟਾਫ ਦਾ ਅਹੁਦਾ, ਉਹ 5 ਜਾਣੇ ਜਾਂ ਤਾਂ ਆਪਣਾ ਅਹੁਦਾ ਛੱਡ ਚੁੱਕੇ ਨੇ ਜਾਂ ਆਉਂਦੇ ਨੀਅਰ ਫਿਊਚਰ ਦੇ ਵਿੱਚ ਉਹਨਾਂ ਨੇ ਆਪਣਾ ਅਹੁਦਾ ਛੱਡ ਦੇਣਾ ਹੈ। ਸੋ ਇਹ 5 ਡਿਪਾਰਟਮੈਂਟਸ ਕਿਹੜੇ ਕਿਹੜੇ ਨੇ, ਕਿਹੜੇ ਕਿਹੜੇ ਮੰਤਰਾਲੇ ਨੇ? ਗਲੋਬਲ ਅਫੇਅਰਸ, ਹੈਰੀਟੇਜ ਮਿਨਿਸਟਰੀ, ਐਨਵਾਇਰਮੈਂਟ ਮਿਨਿਸਟਰੀ, ਨੈਸ਼ਨਲ ਰੈਵਨਿਊ ਅਤੇ ਮੈਂਟਲ ਹੈਲਥ ਐਂਡ ਐਡਿਕਸ਼ਨਸ। ਇਹ ਲਿਬਰਲ ਪਾਰਟੀ ਦੇ ਵੱਖੋ ਵੱਖਰੇ ਸੋਰਸਿਸ ਵੱਲੋਂ ਇਸ ਗੱਲ ਨੂੰ ਕਨਫਰਮ ਕੀਤਾ ਗਿਆ ਕਿ 38 ਦੇ ਵਿੱਚੋਂ 5 ਮਿਨਿਸਟਰੀਜ਼ ਦੇ ਚੀਫ ਆਫ ਸਟਾਫ ਵਾਲੇ ਜਿਹੜੇ ਮੈਂਬਰ ਨੇ, ਜਿਹੜਾ ਕਿ ਬੜਾ ਇੰਪੋਰਟੈਂਟ ਪੋਜੀਸ਼ਨ ਹੋਇਆ ਕਰਦੀ ਹੈ, ਉਹ ਆਪਣਾ ਅਹੁਦਾ ਛੱਡ ਚੁੱਕੇ ਨੇ, ਛੱਡਣ ਵਾਲੇ ਨੇ। ਸੋ ਹਾਲਾਂਕਿ ਪ੍ਰਾਈਮ ਮਿਨਿਸਟਰ ਦੇ ਦਫ਼ਤਰ ਵੱਲੋਂ ਇਸ ਡਿਵੈਲਪਮੈਂਟ ਨੂੰ ਹਜੇ ਬੜਾ ਡਾਊਨ ਪਲੇ ਕੀਤਾ ਜਾ ਰਿਹਾ, ਉਹ ਕਹਿੰਦੇ ਐਡੀ ਕੋਈ ਗੱਲ ਨਹੀਂ, ਸਟਾਫ ਤਾਂ ਆਉਂਦਾ ਜਾਂਦਾ ਰਹਿੰਦਾ, ਉਹਨਾਂ ਦੀਆਂ ਆਪਣੀਆਂ ਕਈ ਵਾਰੀ ਕਰੀਅਰ ਐਂਬੀਸ਼ਨਸ ਹੁੰਦੇ ਨੇ, ਕਈ ਵਾਰੀ ਕੋਈ ਫੈਮਿਲੀ ਰਿਸਪੋਂਸੀਬਿਲਿਟੀਜ਼ ਹੁੰਦੀਆਂ ਨੇ ਵੀ ਪੋਲੀਟੀਕਲ ਚੀਫ ਆਫ ਸਟਾਫ ਹੋਣਾ ਵੀ ਬੜੀ ਇੱਕ ਪ੍ਰੈਸ਼ਰ ਵਾਲੀ ਜੌਬ ਆ ਅਤੇ ਕਈ ਵਾਰੀ ਤੁਹਾਡੀ ਜਿਹੜੀ ਲਾਈਫ ਸਿਚੁਏਸ਼ਨਸ ਹੁੰਦੀਆਂ ਨੇ ਤੁਹਾਨੂੰ ਇਸ ਗੱਲ ਦੀ ਪਰਮਿਸ਼ਨ ਨਹੀਂ ਦਿੰਦੀਆਂ ਕਿ ਤੁਸੀਂ ਉਸ ਜੌਬ ਦੇ ਵਿੱਚ ਕੰਟੀਨਿਊ ਕਰ ਸਕੋ। ਪਰ 38 ਮਿਨਿਸਟਰੀਜ਼ ਦੇ ਵਿੱਚੋਂ ਜੇ 5 ਮਿਨਿਸਟਰੀਜ਼ ਦੇ ਚੀਫ ਆਫ ਸਟਾਫ ਇਸ ਜਿਹੀ ਸਥਿਤੀ ਦੇ ਵਿੱਚ ਉਹ ਆਪਣਾ ਅਹੁਦਾ ਛੱਡ ਰਹੇ ਨੇ ਤਾਂ ਇਹ ਤੋਂ ਸੰਕੇਤ ਇਹ ਵੀ ਮਿਲਦਾ ਵੀ ਮੇ ਬੀ ਉਹਨਾਂ ਨੂੰ ਲੱਗਦਾ ਵੀ ਜੇ ਇਲੈਕਸ਼ਨ ਛੇਤੀ ਹੋ ਗਿਆ ਲਿਬਰਲ ਪਾਰਟੀ ਦੇ ਜਿੱਤਣ ਦੇ ਚਾਂਸਿਸ ਜਿਸ ਹਿਸਾਬ ਦੇ ਲੱਗ ਰਹੇ ਨੇ ਉਹਦੇ ਵਿੱਚ ਕੋਈ ਬਹੁਤੀ ਉਮੀਦ ਨਹੀਂ ਬਚੀ, ਤਾਂ ਫਿਰ ਭਾਈ ਅਗਲੀ ਨੌਕਰੀ ਦਾ ਪ੍ਰਬੰਧ ਪਹਿਲਾਂ ਹੀ ਕੀਤਾ ਜਾਵੇ। ਸੋ ਜੇ 5 ਜਾਣੇ ਆਲਰੇਡੀ ਛੱਡ ਚੁੱਕੇ ਨੇ ਜਾਂ ਛੱਡਣ ਵਾਲੇ ਨੇ, ਅਜੇ ਇਹ ਨਹੀਂ ਪਤਾ ਹੋਰ ਅਜਿਹੇ ਕਿੰਨੇ ਨੇ ਜਿਹੜੇ ਇਸ ਤਰ੍ਹਾਂ ਦੀ ਸੋਚ ਆਪਣੇ ਮਨ ਦੇ ਵਿੱਚ ਪਾਲੀ ਬੈਠੇ ਨੇ ਜਿਨ੍ਹਾਂ ਨੇ ਹਜੇ ਤੱਕ ਇਸ ਦੀ ਕੋਈ ਭਿਣਕ ਨਹੀਂ ਲੱਗਣ ਦਿੱਤੀ। ਸੋ ਇੱਕ ਤਾਂ ਇਹ ਪਹਿਲੂ ਆ, ਉਹ ਵੀ ਅੱਜ ਦੀ ਇਸ ਮੀਟਿੰਗ ਦੇ ਵਿੱਚ ਆਫਕੋਰਸ ਉਜਾਗਰ ਹੋਏਗਾ। ਦੂਜੀ ਗੱਲ ਇਹ ਆ ਕਿ ਸੀਨੀਅਰ ਸਟਾਫ ਤੋਂ ਇਲਾਵਾ ਕੁਝ ਜਿਹੜੇ ਮੰਤਰੀ ਨੇ ਉਹ ਵੀ ਪਿਛਲੇ ਸਮੇਂ ਦੇ ਵਿੱਚ ਜਸਟਿਨ ਟਰੂਡੋ ਦੀ ਕੈਬਨਿਟ ਅਤੇ ਸਿਆਸਤ ਹੀ ਛੱਡ ਗਏ ਨੇ। ਉਹਨਾਂ ਦੇ ਵਿੱਚੋਂ ਇੱਕ ਤਾਂ ਲੇਬਰ ਮਿਨਿਸਟਰ ਸ਼ੇਮਸ ਓਰੀਗਨ, ਹਾਲਾਂਕਿ ਉਹ ਆਪਣੀ ਐਮ ਪੀ ਵਾਲੀ ਟਰਮ 'ਤੇ ਪੂਰੀ ਕਰਨਗੇ, ਪਰ ਲੇਬਰ ਮਿਨਿਸਟਰ ਵਜੋਂ ਉਹਨਾਂ ਨੇ ਬੀਤੇ ਦਿਨੀ ਅਸਤੀਫਾ ਦੇ ਦਿੱਤਾ ਸੀ ਜੁਲਾਈ ਦੇ ਵਿੱਚ, ਅਤੇ ਅਗਲਾ ਇਲੈਕਸ਼ਨ ਉਹਨਾਂ ਨੇ ਲੜਨਾ ਕੋਈ ਨਹੀਂ। ਇਸੇ ਤਰ੍ਹਾਂ ਜਿਹੜੇ ਇਸ ਵੇਲੇ ਮੌਜੂਦਾ ਟਰਾਂਸਪੋਰਟ ਮੰਤਰੀ ਨੇ ਪਾਬਲੋ ਰੋਡਰੀਗਸ, ਉਹਨਾਂ ਬਾਰੇ ਵੀ ਪਿਛਲੇ ਸਮੇਂ ਦੇ ਵਿੱਚ ਖਬਰਾਂ ਆਉਂਦੀਆਂ ਰਹੀਆਂ ਨੇ ਕਿ ਪਾਬਲੋ ਰੋਡਰੀਗਸ ਕਿਊਬੈਕ ਦੀ ਪ੍ਰੋਵਿੰਸ਼ੀਅਲ ਲਿਬਰਲ ਪਾਰਟੀ ਦੇ ਲੀਡਰ ਬਣਨ ਦੇ ਚਾਹਵਾਨ ਹੋ ਸਕਦੇ ਨੇ। ਉਹ ਉਸ ਤਰ੍ਹਾਂ ਦੀ ਜਿਹੜੀ ਕੈਂਪੇਨ ਹੈ ਉਹਦੇ ਬਾਰੇ ਘੁਸਰ ਮੁਸਰ ਚੱਲ ਰਹੀ ਆ। ਸੋ ਹੋ ਸਕਦਾ ਕਿ ਪਾਬਲੋ ਰੋਡਰੀਗਸ ਵੀ ਜਸਟਿਨ ਟਰੂਡੋ ਦੀ ਕੈਬਨਿਟ ਨੂੰ ਛੱਡ ਦੇਣ, ਅਤੇ ਹੋ ਸਕਦਾ ਕਿ ਉਹ ਆਪਣਾ ਅਸਤੀਫਾ ਆਉਂਦੇ ਸਮੇਂ ਦੇ ਵਿੱਚ ਛੇਤੀ ਹੀ ਦੇ ਦੇਣ। ਸੋ ਉਹਦੀ ਵੀ ਬੜੀ ਮਜ਼ਬੂਤ ਸੰਭਾਵਨਾ ਹੈ। ਸੋ ਜਿਹੜੀ ਇਹ ਸਾਰੀ ਦੀ ਸਾਰੀ ਕੌਕਸ ਮੀਟਿੰਗ ਹੈ ਇਹਦੇ ਵਿੱਚ ਵੇਖਦੇ ਹਾਂ ਹੋਰ ਕੀ ਕੁਝ ਇਹਦੇ ਵਿੱਚੋਂ ਡੀਟੇਲਸ ਆਉਂਦੀਆਂ ਨੇ। ਮੈਂਬਰਸ ਆਫ ਪਾਰਲੀਮੈਂਟ ਨੇ ਇਹ ਵੇਖਣਾ, ਜਿਹੜੇ ਲਿਬਰਲ ਟੀਮ ਦੇ ਮੈਂਬਰ ਨੇ, ਕਿ ਜਸਟਿਨ ਟਰੂਡੋ ਕਿਹੋ ਜਿਹਾ ਰੀਇਲੈਕਸ਼ਨ ਪਲਾਨ ਉਹਨਾਂ ਦੇ ਨਾਲ ਸਾਂਝਾ ਕਰਦੇ ਨੇ, ਕਿਉਂਕਿ ਸਾਰੇ ਜਣਿਆਂ ਦੇ ਇਸ ਵੇਲੇ ਧਿਆਨ ਇਸ ਗੱਲ ਵੱਲ ਆ ਕਿ ਯੋਜਨਾ ਕੀ ਹੋਏਗੀ, ਜਿਹੜਾ ਇਸ ਵੇਲੇ ਇੰਨੀ ਪਾਪੂਲੈਰਿਟੀ ਦੇ ਵਿੱਚ ਗਿਰਾਵਟ ਆਈ ਆ, ਉਸ ਪਾਪੂਲੈਰਿਟੀ ਨੂੰ ਰਿਵਾਈਵ ਕਿਵੇਂ ਕਰਨਾ ਲਿਬਰਲਸ ਨੇ, ਪ੍ਰਧਾਨ ਮੰਤਰੀ ਦਾ ਕੀ ਪਲਾਨ ਹੈ, ਅਤੇ ਉਹ ਸਾਰੀ ਗੱਲ ਦੇ ਵਿੱਚ ਜਦ ਤੱਕ ਇਹ ਤਿੰਨ ਦਿਨਾਂ ਦੀ ਰਿਟਰੀਟ ਮੁੱਕਦੀ ਆ, ਫਿਰ ਅਗਲੇ ਹਫ਼ਤੇ ਆ ਜਾਣੀ ਆ ਬਾਏ ਇਲੈਕਸ਼ਨ, ਜ਼ਿਮਨੀ ਚੋਣ, ਦੋ ਜਿਹੜੇ ਸੀਟਾਂ 'ਤੇ। ਮੈਨੀਟੋਬਾ ਵਾਲੀ ਸੀਟ NDP ਦੀ ਸੇਫ ਸੀਟ ਆ, ਪਰ ਜਿਹੜੀ ਮੋਂਟਰੀਆਲ ਦੇ ਇਲਾਕੇ ਵਾਲੀ ਸੀਟ ਆ, ਜਿਹੜੀ ਕਿ ਸਾਬਕਾ ਜਸਟਿਸ ਮਿਨਿਸਟਰ ਡੇਵਿਡ ਲਮੈਟੀ ਦੀ ਸੀਟ ਸੀ, ਅਤੇ ਉਹ ਬੀਤੇ ਦਿਨੀ ਉਹ ਵੀ ਅਸਤੀਫਾ ਦੇ ਗਈ ਸੀ ਜਦੋਂ ਉਹਨਾਂ ਨੂੰ ਕੈਬਨਿਟ ਤੋਂ ਹੀ ਬਾਹਰ ਕਰ ਦਿੱਤਾ ਗਿਆ ਸੀ। ਉਹਨਾਂ ਨੇ ਕਿਹਾ ਸੀ ਮੈਨੂੰ ਸਮਝ ਨਹੀਂ ਲੱਗੀ ਮੈਨੂੰ ਕੈਬਨਿਟ ਤੋਂ ਹਟਾਇਆ ਕਿਉਂ ਗਿਆ। ਉਹ ਤੋਂ ਬਾਅਦ ਫਿਰ ਉਹ ਪੋਲੀਟਿਕਸ ਤੋਂ ਲਾਂਭੇ ਹੋ ਗਏ ਸੀ, ਫੈਡਰਲ ਪੋਲੀਟਿਕਸ ਤੋਂ। ਉਹ ਵਾਲੀ ਸੀਟ ਪਿਛਲੇ 3 ਇਲੈਕਸ਼ਨਸ ਦੇ ਵਿੱਚ ਲਿਬਰਲ ਜਿੱਤਦੇ ਆਏ ਨੇ, ਅਤੇ ਜੇ ਕਿਤੇ 16 ਤਰੀਕ ਵਾਲੀ ਉਸ ਬਾਏ ਇਲੈਕਸ਼ਨ ਦੇ ਵਿੱਚ ਮੋਂਟਰੀਆਲ ਵਾਲੀ ਸੀਟ 'ਚ ਬਾਜ਼ੀ ਪੁੱਠੀ ਪੈ ਜਾਂਦੀ ਆ, ਤਾਂ ਉਹਦੇ ਨਾਲ ਜਸਟਿਨ ਟਰੂਡੋ ਵਾਸਤੇ ਜਿਹੜੇ ਇਹ ਪ੍ਰੋਬਲਮਸ ਨੇ ਕਿਤੇ ਜ਼ਿਆਦਾ ਵੱਧ ਜਾਣਗੀਆਂ। ਸੋ ਰਿਮੇਨਸ ਟੂ ਬੀ ਸੀਨ ਵਟ ਹੈਪਨਸ। ਬਾਕੀ ਜੇ ਕੌਨਫੀਡੈਂਸ ਐਂਡ ਸਪਲਾਈ ਅਗਰੀਮੈਂਟ ਵਾਲੀ ਗੱਲ ਕੁਇਕਲੀ ਉਹ ਵੀ ਕਰੀਏ, ਕਿ ਜੇ ਹੁਣ NDP ਵੱਲੋਂ ਕੌਨਫੀਡੈਂਸ ਐਂਡ ਸਪਲਾਈ ਅਗਰੀਮੈਂਟ ਟਰਮੀਨੇਟ ਕਰ ਦਿੱਤਾ ਗਿਆ, ਤਾਂ ਕੀ ਇਸ ਨੂੰ ਇੰਝ ਵੇਖਿਆ ਜਾ ਸਕਦਾ ਕਿ ਬਲੌਕ ਕਿਬੈਕਵਾ ਵਾਸਤੇ ਮੌਕਾ ਖੁੱਲ੍ਹ ਗਿਆ? ਪਿਛਲੇ ਹਫ਼ਤੇ ਆਪਾਂ ਇਹਦੇ ਬਾਰੇ ਗੱਲ ਕੀਤੀ ਸੀ ਕਿ ਜੇ ਜਗਮੀਤ ਸਿੰਘ ਸਰਕਾਰ ਨਾਲ ਰਲ ਕੇ ਕਿਸੇ ਮਤੇ 'ਤੇ ਵੋਟ ਨਹੀਂ ਵੀ ਪਾਉਂਦੇ ਤਾਂ ਸਰਕਾਰ ਡਿੱਗਣ ਤੋਂ ਬਚ ਸਕਦੀ ਹੈ, ਜੇ ਬਲੌਕ ਕਿਬੈਕਵਾ ਵਾਲੇ ਸਟੈਪ ਇਨ ਕਰ ਜਾਣ, ਅਤੇ ਬਲੌਕ ਕਿਬੈਕਵਾ ਵਾਲੇ ਉਹ ਫਿਰ ਆਪਣੀਆਂ ਮੰਗਾਂ ਮਨਵਾਉਣਗੇ। ਸੋ ਹੁਣ ਇਸ ਗੱਲ ਦੀ ਪੁਸ਼ਟੀ ਬਲੌਕ ਕਿਬੈਕਵਾ ਦੇ ਹਾਊਸ ਲੀਡਰ ਐਲਨ ਟੈਰਨ ਵੱਲੋਂ ਕੀਤੀ ਗਈ ਆ। ਉਹਨਾਂ ਦਾ ਕਹਿਣਾ, ਕਹਿੰਦੇ ਅਸੀਂ ਆਪਣੀ ਮੰਗਾਂ ਦੀ ਇੱਕ ਸੂਚੀ ਤਿਆਰ ਕਰ ਲਈ ਹੋਈ ਆ, ਅਤੇ ਕਹਿੰਦੇ NDP ਨੇ ਜੋ ਹੁਣ ਥਾਂ ਖਾਲੀ ਕੀਤੀ ਆ, ਉਹਦੇ ਨਾਲ ਜਿਹੜਾ ਬੈਲੈਂਸ ਆਫ ਪਾਵਰ ਆ ਉਹ ਦੁਬਾਰਾ ਤੋਂ ਹੁਣ ਬਲੌਕ ਕਿਬੈਕਵਾ ਦੇ ਹੱਥ ਵਿੱਚ ਆ ਗਈ ਆ ਵਾਗਡੋਰ। ਬਲੌਕ ਕਿਬੈਕਵਾ ਦੇ ਇੱਕ ਸੋਰਸ ਨੇ ਗੁਮਨਾਮ ਰਹਿਣ ਦੀ ਸ਼ਰਤ 'ਤੇ ਇਹ ਗੱਲ ਦੱਸੀ ਆ। ਉਹਨਾਂ ਦਾ ਕਹਿਣਾ ਵੀ ਬਲੌਕ ਵਾਲੇ ਤਾਂ ਇਸ ਗੱਲ ਨੂੰ ਮੰਨ ਕੇ ਚੱਲ ਰਹੇ ਨੇ ਵੀ ਅਗਲਾ ਇਲੈਕਸ਼ਨ ਕੰਜ਼ਰਵੇਟਿਵ ਨੇ ਜਿੱਤਣਾ ਅਤੇ ਹੁੰਝਾ ਫਿਰ ਜਿੱਤ ਹੋਣੀ ਆ, ਅਤੇ ਅਗਲੀਆਂ ਚੋਣਾਂ ਦੇ ਵਿੱਚ ਕਿਊਬੈਕ ਕੋਈ ਇੰਨਾ ਵੱਡਾ ਰੋਲ ਨਹੀਂ ਅਦਾ ਕਰੇਗਾ। ਭਾਵ ਇਹ ਕਿ ਜੇ ਅਸੀਂ ਹੁਣ ਵੱਖੋ ਵੱਖਰੇ ਸਰਵੇਖਣ ਵੇਖੀਏ, ਕੰਜ਼ਰਵੇਟਿਵਸ ਪੂਰੇ ਮੁਲਕ ਦੇ ਵਿੱਚ ਵੱਡੀ ਲੀਡ ਉਹਨਾਂ ਨੂੰ ਹਾਸਲ ਆ ਹਰ ਸੂਬੇ 'ਚ, ਵਿਦ ਦੀ ਐਕਸੈਪਸ਼ਨ ਆਫ ਕਿਊਬੈਕ। ਕਿਊਬੈਕ ਦੇ ਵਿੱਚ ਜ਼ਿਆਦਾਤਰ ਸਰਵੇਖਣਾਂ ਦੇ ਵਿੱਚ ਜਿਹੜੀ ਉੱਥੋਂ ਦੀ ਰੀਜਨਲ ਪਾਰਟੀ ਆ ਬਲੌਕ ਕਿਊਬੈਕਵਾ, ਉਹ ਸਭ ਤੋਂ ਜ਼ਿਆਦਾ ਪਾਪੂਲਰ ਪਾਰਟੀ ਆ, ਅਤੇ ਕਿਊਬੈਕ ਦੇ ਵਿੱਚ ਹੈਗੀਆਂ ਨੇ ਟੋਟਲ 78 ਸੀਟਾਂ। ਹਾਲ ਦੀ ਘੜੀ ਕੰਜ਼ਰਵੇਟਿਵਸ ਦੀਆਂ ਕਿਊਬੈਕ ਦੇ ਵਿੱਚ ਉਹਨਾਂ 78 ਦੇ ਵਿੱਚੋਂ 9 ਸੀਟਾਂ ਨੇ। ਸੋ ਬਲੌਕ ਕਿਊਬੈਕਵਾ ਦਾ ਇਹ ਮੰਨਣਾ ਕਿ ਜੇ ਕੰਜ਼ਰਵੇਟਿਵਸ ਕਿਊਬੈਕ ਵਾਲੀਆਂ ਆਪਣੀਆਂ 9 ਸੀਟਾਂ ਰਿਟੇਨ ਕਰ ਲੈਂਦੇ ਨੇ, ਹੋਲਡ ਕਰ ਲੈਂਦੇ ਨੇ, ਇਹਨਾਂ ਕੋਲ ਬਾਕੀ ਦੀ ਕੰਟਰੀ ਦੇ ਵਿੱਚ ਦੇ ਹੈਵ ਇਨਫ ਪਾਪੂਲੈਰਿਟੀ ਕਿ ਇਹਨਾਂ ਨੇ ਇੱਕ ਮੈਜੋਰਿਟੀ ਸਰਕਾਰ ਬਣਾ ਲੈਣੀ ਆ। ਸੋ ਬਲੌਕ ਕਿਊਬੈਕਵਾ ਦਾ ਮੰਨਣਾ ਇਹ ਆ ਕਿ ਅਗਲੀ ਸਰਕਾਰ ਦੇ ਵਿੱਚ ਆਪਣੀ ਕੋਈ ਗੱਲਾਂ ਮਨਵਾਉਣ ਦੀ ਇੰਨੀ ਗੁੰਜਾਇਸ਼ ਨਹੀਂ ਹੋਣੀ, ਹੁਣ ਸਗੋਂ NDP ਨੇ ਜਿਹੜਾ ਇਹ ਸਟੈਪ ਬੈਕ ਕੀਤਾ ਕੌਨਫੀਡੈਂਸ ਐਂਡ ਸਪਲਾਈ ਅਗਰੀਮੈਂਟ ਤੋਂ, ਇਹਨੇ ਇੱਕ ਵਿੰਡੋ ਆਫ ਓਪਰਚੁਨਿਟੀ ਖੋਲ੍ਹ ਦਿੱਤੀ ਆ ਬਲੌਕ ਕਿਊਬੈਕਵਾ ਲਈ, ਅਤੇ ਬਲੌਕ ਕਿਊਬੈਕਵਾ ਵਾਲੇ ਫਿਰ ਕਿਊਬੈਕ ਵਾਸਤੇ ਕੁਝ ਮੰਗਾਂ ਮਨਵਾਉਣ ਦੀ ਏਵਜ਼ ਦੇ ਵਿੱਚ ਜਸਟਿਨ ਟਰੂਡੋ ਦੀ ਸਰਕਾਰ ਨੂੰ ਚੱਲਦਾ ਰੱਖ ਸਕਦੇ ਨੇ। ਸੋ ਫੈਡਰਲ ਪੋਲੀਟਿਕਸ ਦੇ ਵਿੱਚ ਇਹ ਵੀ ਕੁਝ ਜਿਹੜੀਆਂ ਚੀਜ਼ਾਂ ਨੇ ਦੇਖਣ ਵਾਲੀਆਂ ਹੋਣਗੀਆਂ। ਬਲੌਕ ਕਿਊਬੈਕਵਾ ਨੇ ਜਿਹੜੀ ਆਪਣੀ ਮੰਗਾਂ ਦੀ ਸੂਚੀ ਤਿਆਰ ਕੀਤੀ ਆ, ਉਹ 'ਚ ਉਹ ਕਿਹੜੀਆਂ ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਪ੍ਰਮੁੱਖ ਰਹਿ ਸਕਦੀਆਂ ਨੇ? ਇੱਕ ਤਾਂ ਇਹ ਆ, ਉਹ ਪੈਨਸ਼ਨ ਲਾਅ ਦੇ ਵਿੱਚ ਰਿਫੋਰਮ ਚਾਹੁੰਦੇ ਨੇ, ਜਿਹਦਾ ਕਿ ਇਮੀਡੀਏਟਲੀ ਬਜਟ ਦੇ ਉੱਪਰ ਇੰਪੈਕਟ ਪੈਣਾ, ਖਰਚੇ ਵਾਲਾ ਕੰਮ ਆ ਉਹ, ਕਿਉਂਕਿ ਹਜੇ ਕੀ ਹੈ ਕਿ ਜੇ 75 ਸਾਲ ਦੀ ਉਮਰ ਤੋਂ ਬਾਅਦ ਜਿਹੜੀ ਓਲਡ ਏਜ ਸਿਕਿਉਰਿਟੀ ਹੁੰਦੀ ਆ ਉਹਦੇ 10% ਵਾਧਾ ਹੋ ਜਾਂਦਾ। ਪਰ ਬਲੌਕ ਕਿਊਬੈਕਵਾ ਦੀ ਮੰਗ ਇਹ ਆ ਕਿ ਜਿਹੜੇ ਬਾਕੀ ਦੇ ਪੈਨਸ਼ਨਰਜ਼ ਨੇ ਉਹਨਾਂ ਵਾਸਤੇ ਵੀ ਇਸ ਤਰ੍ਹਾਂ ਦੀ ਜਿਹੜੀ ਪ੍ਰਪੋਜ਼ਲ ਆ ਉਹ ਲਾਗੂ ਕੀਤੀ ਜਾਵੇ। ਬਾਕੀ ਜਿਹੜੀਆਂ ਚੀਜ਼ਾਂ ਬਲੌਕ ਕਿਊਬੈਕਵਾ ਵਾਲੇ ਮੰਗਦੇ ਨੇ, ਉਹਨਾਂ ਦਾ ਕਹਿਣਾ ਇਹ ਹੈ ਕਿ ਬਲੌਕ ਕਿਊਬੈਕਵਾ ਨੂੰ ਜਾਂ ਕਿਊਬੈਕ ਨੂੰ, ਸੂਬੇ ਨੂੰ ਇਮੀਗ੍ਰੇਸ਼ਨ ਸੰਬੰਧੀ ਜ਼ਿਆਦਾ ਪਾਵਰਸ ਮਿਲਣੀਆਂ ਚਾਹੀਦੀਆਂ ਨੇ, ਤਾਂ ਕਿ ਆਪਣਾ ਜਿਹੜਾ ਇਮੀਗ੍ਰੇਸ਼ਨ ਦਾ ਪ੍ਰੋਸੈਸ ਆ, ਕਿੰਨੇ ਲੋਕਾਂ ਨੂੰ ਐਕਸੈਪਟ ਕਰਨਾ, ਕਿਹੋ ਜਿਹੇ ਕਿੰਨੇ ਨੰਬਰਸ ਲੈ ਕੇ ਆਉਣੇ ਨੇ, ਕਿੰਨੇ ਲੋਕਾਂ ਨੂੰ ਪਰਮਾਨੈਂਟ ਰੈਜੀਡੈਂਸੀ ਦੇਣੀ ਆ, ਟੈਂਪਰੇਰੀ ਫੋਰਨ ਵਰਕਰਸ ਦੀ ਗਿਣਤੀ ਨੂੰ ਕਿਵੇਂ ਕਾਬੂ ਕਰਨਾ, ਵੀ ਇਹ ਸਾਰਾ ਕੁਝ ਕਿਊਬੈਕ ਦੇ ਸੂਬੇ ਨੂੰ ਇਹਦੇ ਬਾਰੇ ਜ਼ਿਆਦਾ ਇਖਤਿਆਰ ਹੋਣ। ਵੈਸੇ ਕੈਨੇਡਾ ਦੇ ਵਿੱਚ ਜਿੰਨੇ ਵੀ ਸੂਬੇ ਨੇ ਉਹਨਾਂ ਦੇ ਵਿੱਚੋਂ ਜੇ ਕਿਸੇ ਸੂਬੇ ਕੋਲ ਇਮੀਗ੍ਰੇਸ਼ਨ ਸੰਬੰਧੀ ਸਭ ਤੋਂ ਵੱਧ ਪਾਵਰਸ ਨੇ ਕਿ ਉਹਨਾਂ ਨੇ ਆਪਣੇ ਸੂਬੇ ਦੇ ਵਿੱਚ ਕਿਹੋ ਜਿਹੇ ਲੋਕਾਂ ਨੂੰ ਐਂਟਰੀ ਦੇਣੀ ਆ, ਦੈਨ ਦੈਟ ਇਜ਼ ਕਿਊਬੈਕ। ਜਿੰਨੀਆਂ ਪਾਵਰਸ ਇਮੀਗ੍ਰੇਸ਼ਨ ਨੂੰ ਲੈ ਕੇ ਆਲਰੇਡੀ ਕਿਊਬੈਕ ਕੋਲ ਹੈਗੀਆਂ ਨੇ, ਉਨੀਆਂ ਪਾਵਰਸ ਹੋਰ ਕਿਸੇ ਸੂਬੇ ਕੋਲ ਨਹੀਂ ਹੈਗੀਆਂ। ਸੋ ਬਲੋਕ ਕਿਊਬੈਕ ਵਾਲੇ ਹੋ ਸਕਦਾ ਕਿ ਆਪਣੀ ਸਪੋਰਟ ਦੀ ਏਫਸ ਦੇ ਵਿੱਚ ਹੋਰ ਜ਼ਿਆਦਾ ਇਸ ਤਰ੍ਹਾਂ ਦੀਆਂ ਜਿਹੜੀ ਸਪੋਰਟ ਆ ਜਾਂ ਜਿਹੜੀਆਂ ਕੁਝ ਰਿਆਇਤਾਂ ਨੇ ਕਿਊਬੈਕ ਵਾਸਤੇ ਉਹਦੀ ਮੰਗ ਕਰਨ। ਸੋ ਇੰਟਰਸਟਿੰਗ ਟਾਈਮਸ ਅਹੈਡ। ਤੁਸੀਂ ਸੁਣ ਰਹੇ ਹੋ ਕਨੈਕਟ ਐਫ ਐਮ 91.5। ਸਿੰਪਲੀ ਕਾਉਂਸਲਿੰਗ ਵਾਲੇ ਸੂਚਨਾ ਦੇ ਰਹੇ ਨੇ, ਕਿਸੇ ਗੱਲ ਨੂੰ ਲੈ ਕੇ ਚਿੰਤਾ ਜਾਂ ਘਬਰਾਹਟ ਮਹਿਸੂਸ ਕਰਨਾ ਇੱਕ ਆਮ ਗੱਲ ਆ, ਪਰ ਰੋਜ਼ਾਨਾ ਜੀਵਨ ਵਿੱਚ ਦਖਲ ਦੇਣ ਵਾਲੀ ਅਤੇ ਹਾਵੀ ਹੋ ਜਾਣ ਵਾਲੀ ਬੇਚੈਨੀ ਸਧਾਰਨ ਨਹੀਂ ਹੁੰਦੀ। ਜੇ ਤੁਸੀਂ ਜਾਂ ਤੁਹਾਡਾ ਕੋਈ ਆਪਣਾ ਅਜਿਹੇ ਡਿਪਰੈਸ਼ਨ, ਘਬਰਾਹਟ ਜਾਂ ਗੁੱਸੇ ਦਾ ਸ਼ਿਕਾਰ ਹੈ, ਫਿਰ ਚਾਹੇ ਇਸ ਦਾ ਕਾਰਨ ਕੁਝ ਵੀ ਹੋਵੇ, ICBC ਐਕਸੀਡੈਂਟ, ਕੰਮ 'ਤੇ ਪਰੇਸ਼ਾਨੀ, ਬੱਚਿਆਂ ਦਾ ਸਟ੍ਰੈਸ ਔਰ ਐਨੀਥਿੰਗ ਐਲਸ, ਤਾਂ ਸਿੰਪਲੀ ਕਾਉਂਸਲਿੰਗ ਦੇ ਰਮਨ ਗਿੱਲ ਨੂੰ ਫੋਨ ਕਰੋ 604-603-3013 'ਤੇ, 604-603-3013। ਸਿੰਪਲੀ ਕਾਉਂਸਲਿੰਗ ਦੇ ਰਮਨ ਗਿੱਲ ਜੀ ਦਾ ਫੋਨ ਨੰਬਰ ਹੈ। ਅਤੇ ਸਵੇਰ ਵਾਲੇ ਸ਼ੋਅ ਵਿੱਚ ਇਸ ਵੇਲੇ ਨਿਊਜ਼ ਟੇਕ ਅਵੇ ਸੈਗਮੈਂਟ ਦੇ ਵਿੱਚ ਤੁਸੀਂ ਸ਼ਾਮਲ ਹੋ, ਜਿਸ ਨੂੰ ਸਪੋਂਸਰ ਕਰ ਰਹੇ ਨੇ ਨੀਟ ਇਮੀਗ੍ਰੇਸ਼ਨ, ਵਿਜ਼ਟਰ ਵੀਜ਼ਾ, ਪਰਮਾਨੈਂਟ ਰੈਜ਼ੀਡੈਂਸੀ, ਵਰਕ ਪਰਮਿਟ, ਸਪਾਊਸ, ਫੈਮਿਲੀ ਜਾਂ ਨੈਨੀ ਸਪੋਂਸਰਸ਼ਿਪ। ਨੀਟ ਇਮੀਗ੍ਰੇਸ਼ਨ ਹਰ ਤਰ੍ਹਾਂ ਦੇ ਕੇਸਿਸ ਵਿੱਚ ਮਹਾਰਤ ਰੱਖਦੇ ਨੇ। ਇੱਕ ਦਫ਼ਤਰ ਸਰੀ ਦੇ ਯੋਰਕ ਸੈਂਟਰ 'ਚ ਹੈ, ਦੂਜਾ ਐਬਟਸਫਰਡ ਦੇ ਸੀਡਰ ਪਾਰਕ ਪਲੇਸ ਵਿੱਚ ਹੈ। ਨੀਟ ਇਮੀਗ੍ਰੇਸ਼ਨ, ਜੈਸਾ ਨਾਮ ਵੈਸਾ ਕਾਮ, ਬਿਲਕੁਲ ਸਾਫ਼ ਸੁਥਰਾ। 604-547-7100, 604-547-7100। ਅੱਛਾ, ਕੁਇਕਲੀ ਗੱਲ ਕਰੀਏ, ਜਿਹੜੀ ਏਅਰ ਕੈਨੇਡਾ ਦੀ ਅਤੇ ਪਾਇਲਟਸ ਦੀ ਯੂਨੀਅਨ ਦਾ ਤਨਖਾਹਾਂ ਦਾ ਰੇੜਕਾ ਉੱਥੇ ਵੀ ਪਿਆ ਹੋਇਆ, ਅਤੇ ਪਿਛਲੇ ਹੁਣ ਲੰਬੇ ਸਮੇਂ ਤੋਂ ਇਹਨਾਂ ਦੀ ਵੀ ਆਪਸ ਦੇ ਵਿੱਚ ਨੈਗੋਸੀਏਸ਼ਨਸ ਵਗੈਰਾ ਚੱਲਦੀਆਂ ਆ ਰਹੀਆਂ ਸੀ, ਅਤੇ ਇਸ ਵੇਲੇ 27 ਅਗਸਤ ਨੂੰ ਜਿਹੜੀਆਂ ਨੈਗੋਸੀਏਸ਼ਨ ਸੀਗੀਆਂ ਉਹ ਖਤਮ ਹੋਈਆਂ ਸੀ, ਬੇਸਿੱਟਾਂ ਸਿੱਧ ਹੋਈਆਂ ਸੀ। ਉਸ ਤੋਂ ਬਾਅਦ 3 ਹਫ਼ਤੇ ਦਾ ਕੂਲਿੰਗ ਆਫ ਪੀਰੀਅਡ ਸ਼ੁਰੂ ਹੋਇਆ ਸੀ। ਇਸ ਕੂਲਿੰਗ ਆਫ ਪੀਰੀਅਡ ਦੌਰਾਨ ਇਸ ਗੱਲ ਦਾ ਕੋਈ ਇਹ ਕਹਿ ਲਓ ਕੋਈ ਅਜਿਹੀ ਉਮੀਦ ਸੀ ਕਿ ਮੇ ਬੀ ਕਿਤੇ ਕੋਈ ਰਜ਼ਾਮੰਦੀ ਹੋ ਜਾਵੇ, ਪਰ ਰਜ਼ਾਮੰਦੀ ਹੁੰਦੀ ਨਜ਼ਰ ਨਹੀਂ ਆ ਰਹੀ। ਪਿਛਲੇ ਹਫ਼ਤੇ ਏਅਰ ਕੈਨੇਡਾ ਨੇ ਆਪਣੇ ਪਾਇਲਟਸ ਨੂੰ 3 ਸਾਲਾਂ ਦੌਰਾਨ ਤਨਖਾਹਾਂ ਦੇ ਵਿੱਚ 30% ਦੇ ਵਾਧੇ ਦੀ ਪੇਸ਼ਕਸ਼ ਕੀਤੀ ਸੀ। ਏਅਰ ਕੈਨੇਡਾ ਦਾ ਹੁਣ ਇਹ ਕਹਿਣਾ ਕਿ ਜਿਹੜੀ ਯੂਨੀਅਨ ਹੈਗੀ ਆ ਏਅਰ ਕੈਨੇਡਾ ਦੇ ਜਿਹੜੇ ਪਾਇਲਟਸ ਨੇ, 5200 ਤੋਂ ਵੀ ਜ਼ਿਆਦਾ ਪਾਇਲਟਸ ਨੇ, ਅਤੇ ਉਹਨਾਂ ਦੀ ਨੁਮਾਇੰਦਗੀ ਕਰਨ ਵਾਲੀ ਜਿਹੜੀ ਯੂਨੀਅਨ ਹੈ ਏਅਰ ਕੈਨੇਡਾ ਐਂਡ ਏਅਰਲਾਈਨ ਪਾਇਲਟਸ ਐਸੋਸੀਏਸ਼ਨ ALPA ਦੇ, ਇਹ ਬੜੇ ਇਨਫਲੈਕਸੀਬਲ ਨੇ, ਵੀ ਇਹ ਬੜੇ ਚਿੜੇ ਹੋਏ ਹੋਏ ਨੇ, ਇਹ ਮੰਨ ਨਹੀਂ ਰਹੇ ਜਿਹੜੀ ਇਹਨਾਂ ਨੂੰ ਅਸੀਂ ਤਜਵੀਜ਼ ਦਿੱਤੀ ਆ। ਸੋ ਦੋਹੇ ਧਿਰਾਂ ਗੱਲਬਾਤ ਦੇ ਵਿੱਚ ਉਹਨਾਂ ਦੇ ਵਿੱਚ ਵਿਥ ਇੰਨੀ ਜ਼ਿਆਦਾ, ਦੇ ਆਰ ਸੋ ਫਾਰ ਅਪਾਰਟ ਕਿ ਲੱਗਦਾ ਨਹੀਂ ਕਿ ਇਹ ਸਟ੍ਰਾਈਕ ਵਾਲਾ ਜਿਹੜਾ ਮਾਮਲਾ ਹੈ ਉਹ ਰਿਜ਼ੋਲਵ ਹੋ ਸਕੇਗਾ। ਅਤੇ ਕਿਉਂਕਿ ਅਜੇ ਕੂਲਿੰਗ ਆਫ ਪੀਰੀਅਡ ਚੱਲਦਾ ਪਿਆ 3 ਹਫ਼ਤੇ ਦਾ, ਪਰ ਜਿਹੜੀ ਵਰਕ ਸਟੋਪੇਜ ਆ ਜਿਹੜੀਆਂ ਫਲਾਈਟਾਂ ਨੇ ਉਹ ਹੁਣ ਆਉਂਦੇ ਐਤਵਾਰ ਤੋਂ 15 ਸਤੰਬਰ ਤੋਂ ਉਹਨਾਂ ਨੂੰ ਰੋਕਣਾ ਪੈ ਸਕਦਾ ਹੈ। ਸੋ ਏਅਰ ਕੈਨੇਡਾ ਵਾਲੇ ਆਉਂਦੇ ਐਤਵਾਰ ਤੋਂ ਫਲਾਈਟਸ ਦੇ ਸ਼ੱਟ ਡਾਊਨ ਵਾਸਤੇ ਤਿਆਰੀ ਕਰ ਰਹੇ ਨੇ। ਏਅਰ ਕੈਨੇਡਾ ਅਤੇ ਜਿਹੜਾ ਇਹਨਾਂ ਦਾ ਲੋਅ ਕੋਸਟ ਓਪਰੇਟਰ ਹੈ ਏਅਰ ਕੈਨੇਡਾ ਰੂਜ, ਇਹ ਰੋਜ਼ਾਨਾ ਤਕਰੀਬਨ 670 ਫਲਾਈਟਸ ਓਪਰੇਟ ਕਰਦੇ ਨੇ, 670 ਫਲਾਈਟਸ ਹਰ ਰੋਜ਼। ਅਤੇ ਜੇ ਵਰਕ ਸਟੋਪੇਜ ਹੁੰਦੀ ਆ, ਇਹ 670 ਦੀਆਂ 670 ਫਲਾਈਟਾਂ ਗਰਾਊਂਡ ਹੋ ਜਾਣੀਆਂ, ਜਿਹਦੇ ਕਰਕੇ ਐਵਰੀ ਡੇ 1,10,000 ਯਾਤਰੀ ਪ੍ਰਭਾਵਿਤ ਹੋਣਗੇ। ਜਿਹੜੀ ਪਾਇਲਟਸ ਦੀ ਯੂਨੀਅਨ ਹੈ ALPA, ਉਹਨਾਂ ਦਾ ਇਹ ਕਹਿਣਾ ਕਿ ਜਿਹੜੀਆਂ ਅਮੈਰੀਕਨ ਏਅਰਲਾਈਨਸ ਨੇ, US ਦੇ ਵਿੱਚ ਏਅਰਲਾਈਨਸ ਨੇ, ਉਹਨਾਂ ਦੇ ਪਾਇਲਟਸ ਦੀਆਂ ਤਨਖਾਹਾਂ ਅਤੇ ਏਅਰ ਕੈਨੇਡਾ ਦੇ ਪਾਇਲਟਸ ਦੀਆਂ ਤਨਖਾਹਾਂ ਦੇ ਵਿੱਚ 45% ਦਾ ਡਿਫਰੈਂਸ ਆ। ਅਤੇ ਇਹਨਾਂ ਦਾ ਇਹ ਕਹਿਣਾ ਵੀ ਜਿਹੜਾ ਉਹ ਗੈਪ ਆ ਉਹ ਪਲੱਗ ਹੋਣਾ ਚਾਹੀਦਾ, ਵੀ ਏਅਰ ਕੈਨੇਡਾ ਦੇ ਵਿੱਚ ਵੀ ਏਅਰ ਕੈਨੇਡਾ ਦੇ ਪਾਇਲਟਸ ਨੂੰ ਓਨੀਆਂ ਤਨਖਾਹਾਂ ਮਿਲਣ ਜਿੰਨੀਆਂ ਅਮਰੀਕਾ ਦੇ ਵਿੱਚ ਉੱਥੋਂ ਦੀਆਂ ਏਅਰਲਾਈਨਸ ਦੇ ਪਾਇਲਟਸ ਨੂੰ ਮਿਲਦੀਆਂ ਨੇ। ਅਤੇ ਕਈਆਂ ਦਾ ਇਹ ਮੰਨਣਾ ਕਿ ਕੈਨੇਡਾ ਦੇ ਵਿੱਚ ਇਸ ਤਰ੍ਹਾਂ ਦੀ ਵੇਜਿਸ ਦੀ ਮੰਗ ਕਰਨੀ ਜਾਂ ਉਮੀਦ ਰੱਖਣੀ ਬੜੀ ਅਨਰੀਅਲਿਸਟਿਕ ਹੈ। ਏਅਰ ਕੈਨੇਡਾ ਦਾ ਸਟਾਕ ਇਸ ਸਾਲ ਆਲਰੇਡੀ ਲਗਭਗ 18-19% ਡਿੱਗ ਚੁੱਕਾ ਹੋਇਆ, ਅਤੇ ਜਿਹੜੀਆਂ ਇਸ ਤਰ੍ਹਾਂ ਦੀਆਂ ਅਨਸਰਟਨਟੀਜ਼ ਨੇ ਉਹਨਾਂ ਨੇ ਸਮੱਸਿਆ ਹੋਰ ਜ਼ਿਆਦਾ ਵਧਾ ਦੇਣੀ ਹੈ। ਤੁਸੀਂ ਸੁਣ ਰਹੇ ਹੋ ਕਨੈਕਟ ਐਫ ਐਮ। ਅੱਛਾ, ਜੇ ਤੁਸੀਂ ਬੁਕਿੰਗ ਵਗੈਰਾ ਕੀਤੀ ਹੈ ਏਅਰ ਕੈਨੇਡਾ 'ਤੇ, ਤਾਂ ਉਹਦੇ ਬਾਰੇ ਪਹਿਲਾਂ ਹੀ ਪਲੀਜ਼ ਆਪਣੀ ਤਿਆਰੀ ਤਿਉਰੀ ਰੱਖਿਓ। ਖਾਸ ਤੌਰ 'ਤੇ ਜਿਹੜਾ 15 ਤਰੀਕ ਤੋਂ ਵਰਕ ਸਟੋਪੇਜ ਹੋਣੀ ਆ, ਸੋ ਮੇਕ ਸ਼ੋਰ ਦੈਟ ਯੂ ਕੰਸਲਟ, ਜੇ ਤੁਸੀਂ ਟਰੈਵਲ ਏਜੰਟ ਰਾਹੀਂ ਬੁਕਿੰਗ ਕੀਤੀ ਆ ਜਾਂ ਫਿਰ ਜੇ ਏਅਰ ਕੈਨੇਡਾ ਦੇ ਥਰੂ ਤੁਸੀਂ ਬੁਕਿੰਗ ਕੀਤੀ ਆ, ਤਾਂ ਉਹ ਤੁਹਾਨੂੰ ਇੱਕ ਟਿਕਟਾਂ ਦੇ ਵਿੱਚ ਕੋਈ ਚੇਂਜ ਕਰਨ ਵਾਸਤੇ ਇੱਕ ਫਰੀ ਉਹਨਾਂ ਨੇ ਚੇਂਜ ਵਿੰਡੋ ਵੀ ਰੱਖੀ ਹੋਈ ਆ ਕਿ ਉਹਦੇ ਵਿੱਚ ਜੇ ਤੁਸੀਂ ਟਿਕਟ ਦੇ ਵਿੱਚ ਕੋਈ ਤਰਮੀਮ ਕਰਦੇ ਹੋ, ਜੇ ਖਾਸ ਤੌਰ 'ਤੇ ਤੁਹਾਡੀਆਂ ਫਲਾਈਟਾਂ 15 ਤੋਂ ਲੈ ਕੇ ਆਈ ਥਿੰਕ 20 ਜਾਂ 22 ਸਤੰਬਰ ਦੇ ਵਿਚਕਾਰ ਨੇ, ਅਤੇ ਜੇ ਤੁਸੀਂ ਉਹ ਫਲਾਈਟਾਂ ਚੇਂਜ ਕਰਦੇ ਹੋ ਤਾਂ ਉਹਦੇ ਵਾਸਤੇ ਤੁਹਾਨੂੰ ਕੋਈ ਫੀਸ ਵਗੈਰਾ ਨਹੀਂ ਲੱਗਣੀ, ਪਰ ਇਹਦੇ ਬਾਰੇ ਪਤਾ ਕਰ ਲਿਓ। ਐਂਡ ਇਫ ਯੂ ਆਰ ਟਰੈਵਲਿੰਗ, ਇਫ ਯੂ ਪਲੈਨਿੰਗ ਟੂ ਟਰੈਵਲ, ਜੇ ਟਿਕਟਾਂ ਅਜੇ ਬੁੱਕ ਕਰਨੀਆਂ ਨੇ ਤਾਂ ਸੋਚਦੇ ਸੀ ਏਅਰ ਕੈਨੇਡਾ 'ਤੇ ਬੁਕਿੰਗ ਕਰ ਲਈਏ, ਦੈਨ ਬੀ ਮਾਈਂਡਫੁਲ ਕਿ 15 ਤਰੀਕ ਤੋਂ ਏਅਰ ਕੈਨੇਡਾ ਦੀਆਂ ਰੋਜ਼ਾਨਾ ਚੱਲਣ ਵਾਲੀਆਂ 670 ਦੀਆਂ 670 ਫਲਾਈਟਾਂ ਗਰਾਊਂਡ ਹੋ ਸਕਦੀਆਂ ਨੇ, ਕਿਉਂਕਿ ਪਾਇਲਟਸ ਅਤੇ ਏਅਰਲਾਈਨ ਵਿਚਕਾਰ ਤਨਖਾਹਾਂ ਨੂੰ ਲੈ ਕੇ ਚੱਲਦਾ ਰੇੜਕਾ ਉਹ ਕਿਸੇ ਸਹਿਮਤੀ ਵਾਲੇ ਪਾਸੇ ਨੂੰ ਜਾਂਦਾ ਨਹੀਂ ਪ੍ਰਤੀਤ ਹੋ ਰਿਹਾ।